And now, News Takeaway.
ਕਨੈਕਟ ਐਫ ਐਮ 91.5 ਤੇ ਤੁਸੀਂ ਸੁਣ ਰਹੇ ਹੋ ਸਵੇਰ ਵਾਲਾ ਸ਼ੋਅ ਤੇ ਹੁਣ ਨਿਊਜ਼ ਟੇਕ ਅਵੇ ਸੈਗਮੈਂਟ ਸ਼ੁਰੂ ਕਰਦੇ ਹਾਂ। ਮੈਂ ਇੱਕ ਵਾਰ ਫਿਰ ਦੱਸ ਦਵਾਂ ਕਿ ਵਾਸੂ ਜੀ ਅੱਜ ਮਾਰਨਿੰਗ ਸੈਗਮੈਂਟ ਦੇ ਵਿੱਚ ਸ਼ਾਮਿਲ ਨਹੀਂ ਹੋ ਪਾਉਣਗੇ, ਹੋਪਫੁਲੀ ਸ਼ਾਮ ਵਾਲਾ ਸ਼ੋਅ ਉਹ ਕਰਨਗੇ, ਪਰ ਅੱਜ ਖਬਰਾਂ ਦਾ ਸਿਲਸਿਲਾ ਆਪਾਂ ਵੈਸੇ ਜਾਰੀ ਰੱਖਦੇ ਹਾਂ। ਓਪਰੇਸ਼ਨ ਹਾਰਡ ਬਾਲ ਜਿਹੜੇ ਕਿ 7 ਜੁਲਾਈ ਨੂੰ ਅਮਰੀਕਾ ਦੇ ਵਿੱਚ ਯੂ ਐੱਸ ਡਿਪਾਰਟਮੈਂਟ ਆਫ ਜਸਟਿਸ ਵੱਲੋਂ ਚਾਰਜਿਸ ਅਨਾਊਂਸ ਕੀਤੇ ਗਏ ਸੀ ਅਤੇ ਦਰਜਨਾਂ ਦੀ ਗਿਣਤੀ ਵਿੱਚ 37 ਬੰਦੇ ਜਿਹੜੇ ਸੀ, 37 ਥਾਵਾਂ 'ਤੇ ਛਾਪੇ ਮਾਰੇ, ਕਈ ਜਿਹੜੇ ਐਗਜੀਕਿਊਸ਼ਨ ਵਾਰੰਟਸ ਐਗਜੀਕਿਊਟ ਕੀਤੇ ਗਏ ਜਿਹੜੇ ਐੱਫ ਬੀ ਆਈ ਵੱਲੋਂ। ਇੱਕ ਕੋਆਰਡੀਨੇਟਡ ਐਫਰਟ ਸੀ, ਐੱਫ ਬੀ ਆਈ ਅਤੇ ਇੱਥੇ ਕੈਨੇਡੀਅਨ ਆਰ ਸੀ ਐੱਮ ਪੀ ਨੇ ਰਲ ਕੇ ਇਹ ਜਿਹੜਾ ਓਪਰੇਸ਼ਨ ਵਿੱਢਿਆ ਸੀ, ਲੀਡ ਇਹਨੂੰ ਐੱਫ ਬੀ ਆਈ ਨੇ ਕੀਤਾ ਸੀ। ਇਸ ਓਪਰੇਸ਼ਨ ਦੇ ਵਿੱਚ ਜਿਹੜੇ 3 ਵੱਖੋ ਵੱਖਰੀਆਂ ਇੰਡਾਈਟਮੈਂਟਸ ਸੀਗੀਆਂ, ਉਹਨਾਂ ਦੇ ਵਿੱਚੋਂ ਇੱਕ ਇੰਡਾਈਟਮੈਂਟ ਦੇ ਵਿੱਚੋਂ ਗੱਲ ਇਹ ਸਾਹਮਣੇ ਆਈ ਸੀ ਕਿ ਇੱਥੇ ਕੈਨੇਡਾ ਦੇ ਵਿੱਚੋਂ ਲੋਅਰ ਮੇਨਲੈਂਡ ਦੇ ਵਿੱਚੋਂ ਚੱਲਦਾ ਇੱਕ ਗਰੁੱਪ ਜਿਹਨੂੰ ਟੰਡਾ ਗਰੁੱਪ ਦਾ ਨਾਂ ਦਿੱਤਾ ਗਿਆ, ਦੋਸ਼ ਇਹ ਲੱਗੇ ਅਦਾਲਤ ਇਹ ਅਮਰੀਕਾ ਦੀ ਇੰਡਾਈਟਮੈਂਟ ਦੇ ਵਿੱਚ, ਅਜੇ ਅਮਰੀਕਾ ਦੇ ਵਿੱਚ ਟ੍ਰਾਇਲ ਚੱਲ ਕੇ ਇਹਦੇ ਇਹ ਦੋਸ਼ ਸਾਬਤ ਹੋਣੇ ਨੇ ਕੋਰਟ ਦੇ ਵਿੱਚ, ਪਰ ਕਿਉਂਕਿ ਅਮਰੀਕਨ ਸਿਸਟਮ ਆਪਣੇ ਕੈਨੇਡੀਅਨ ਸਿਸਟਮ ਨਾਲੋਂ ਵੱਖਰਾ ਚੱਲਦਾ, ਉੱਥੇ ਜਿਹੜੀ ਇੰਡਾਈਟਮੈਂਟ ਆ ਜਦੋਂ ਅਨਸੀਲ ਹੋ ਜਾਂਦੀ ਆ ਤਾਂ ਉਹਦੇ ਵਿੱਚ ਜਿਹੜੀ ਕਈ ਜਿਹੜੇ ਪਹਿਲੂ ਕੈਨੇਡਾ ਦੇ ਵਿੱਚ ਜਦੋਂ ਅਦਾਲਤ ਦੇ ਵਿੱਚ ਮੁਕੱਦਮਾ ਚੱਲਦਾ, ਕਈ ਵਾਰੀ ਮੁਕੱਦਮਾ ਚੱਲਣ ਦੇ ਦੌਰਾਨ ਜਾਂ ਚੱਲਣ ਤੋਂ ਬਾਅਦ ਵੀ ਜਿਹੜੀਆਂ ਗੱਲਾਂ ਸਾਹਮਣੇ ਨਹੀਂ ਆਉਂਦੀਆਂ, ਅਮਰੀਕਾ ਦੇ ਵਿੱਚ ਉਹ ਜਦੋਂ ਕਿਸੇ ਵਿਅਕਤੀ ਉੱਪਰ ਚਾਰਜਿਸ ਲੱਗਦੇ ਨੇ ਉਹਨੂੰ ਇੰਡਾਈਟ ਕੀਤਾ ਜਾਂਦਾ ਅਤੇ ਫਿਰ ਉਹ ਇੰਡਾਈਟਮੈਂਟ ਅਨਸੀਲ ਕੀਤੀ ਜਾਂਦੀ ਆ, ਤਾਂ ਮੁਕੱਦਮਾ ਚੱਲਣ ਤੋਂ ਪਹਿਲਾਂ ਹੀ ਜਿਹੜੇ ਉਹ ਕਈ ਦੋਸ਼ ਨੇ ਉਹਨਾਂ ਦੇ ਵੇਰਵੇ ਸਾਂਝੇ ਕਰ ਦਿੱਤੇ ਜਾਂਦੇ ਨੇ, ਉਹ ਦੱਸ ਦਿੱਤਾ ਜਾਂਦਾ ਕਿ ਕਿਹੜੇ ਕਿਹੜੇ ਦੋਸ਼ ਨੇ ਅਤੇ ਉਹਦੇ ਵਿੱਚੋਂ ਕੁਝ ਇਸ ਹੱਦ ਤੱਕ ਵੀ ਜਾਣਕਾਰੀ ਦੇ ਦਿੱਤੀ ਜਾਂਦੀ ਆ ਕਿ ਇਸ ਨਤੀਜੇ ਤੱਕ ਜਿਹੜੇ ਇਨਵੈਸਟੀਗੇਟਰ ਨੇ ਉਹ ਕਿਵੇਂ ਪਹੁੰਚੇ, ਬਾਵਜੂਦ ਇਸ ਦੇ ਕਿ ਉਹ ਜਿਹੜੀਆਂ ਸਾਰੀਆਂ ਫਾਈਂਡਿੰਗਸ ਨੇ ਅਦਾਲਤ ਦੇ ਵਿੱਚ ਇੱਕ ਮੁਕੱਦਮੇ ਰਾਹੀਂ ਉਹਨਾਂ ਨੂੰ ਹਜੇ ਪ੍ਰੂਵ ਕੀਤਾ ਜਾਣਾ ਬਾਕੀ ਹੁੰਦਾ। ਸੋ 7 ਜੁਲਾਈ ਨੂੰ ਤੁਹਾਨੂੰ ਯਾਦ ਹੋਏਗਾ ਕਿ ਓਪਰੇਸ਼ਨ ਹਾਰਡ ਬਾਲ, ਇਸੇ ਤਰ੍ਹਾਂ ਉਹਦੇ ਵਿੱਚ 3 ਇੰਡਾਈਟਮੈਂਟ ਸੀਗੀਆਂ ਅਤੇ ਇਸ ਓਪਰੇਸ਼ਨ ਦਾ ਮੁੱਖ ਮਕਸਦ ਇਹ ਸੀ ਕਿ ਜਿਹੜੇ ਇੰਡੀਅਨ ਮੂਲ ਦੇ ਟ੍ਰਾਂਸਨੈਸ਼ਨਲ ਗੈਂਗਸ ਨੇ ਉਹਨਾਂ ਦੀਆਂ ਗਤੀਵਿਧੀਆਂ ਦੇ ਉੱਪਰ ਇਸ ਓਪਰੇਸ਼ਨ ਨੇ ਚਾਨਣ ਪਾਇਆ ਸੀ। ਇਹਦੇ ਵਿੱਚੋਂ ਇੱਕ ਗੱਲ ਸਾਹਮਣੇ ਆਈ ਸੀ ਓਪਰੇਸ਼ਨ ਹਾਰਡ ਬਾਲ ਦੇ ਵਿੱਚੋਂ ਕਿ ਢਾਂਡਾ ਗਰੁੱਪ ਜਿਹੜਾ ਕਿ ਇੱਥੇ ਮੈਟਰੋ ਵੈਨਕੂਵਰ ਦੇ ਵਿੱਚੋਂ ਓਪਰੇਟ ਕਰਦਾ ਸੀ, ਜਿਨ੍ਹਾਂ ਦੇ ਉੱਪਰ ਦੋਸ਼ ਇਹ ਲੱਗੇ ਸੀ ਕਿ ਇਸ ਗਰੁੱਪ ਦੇ ਵਿਅਕਤੀਆਂ ਵੱਲੋਂ ਜਿਨ੍ਹਾਂ ਦੇ ਸਰਗਣਾ ਰਵਿੰਦਰ ਸਿੰਘ ਢਾਂਡਾ ਨੂੰ ਦੱਸਿਆ ਗਿਆ ਸੀ ਅਤੇ 2 ਜਣੇ ਹੋਰ ਇਸ ਮਾਮਲੇ 'ਚ ਚਾਰਜ ਹੋਏ ਸੀ, ਗੁਰਤੇਜ ਸਿੰਘ ਸਮਾਗ ਅਤੇ ਜਸਕਰਨ ਬਾਗੜੀ, ਕਿ ਇਹਨਾਂ ਨੇ ਅਮਰੀਕਾ ਤੋਂ ਕੈਨੇਡਾ ਦੇ ਵਿੱਚ ਹਰ ਹਫ਼ਤੇ ਸੈਂਕੜੇ ਕਿਲੋਗ੍ਰਾਮ ਡਰੱਗਸ ਉਹਨਾਂ ਦੀ ਤਸਕਰੀ ਕੀਤੀ ਸੀ। ਹੁਣ ਇਸ ਮਾਮਲੇ ਦੇ ਵਿੱਚ ਇਹਨਾਂ ਤਿੰਨਾਂ ਦੀ ਜਿਹੜੀ ਬੇਲ ਦੀ ਹੀਅਰਿੰਗ ਹੈ ਉਹ ਚੱਲ ਰਹੀ ਸੀ। 3 ਜਣੇ ਕੌਣ ਕੌਣ ਨੇ? ਰਵਿੰਦਰ ਢਾਂਡਾ, ਦੂਜਾ ਗੁਰਤੇਜ ਸਿੰਘ ਸਮਾਗ ਅਤੇ ਤੀਜਾ ਜਸਕਰਨ ਬਾਗੜੀ। ਗੁਰਤੇਜ ਸਮਾਗ ਦੀ ਬੇਲ ਦੀ ਅਰਜ਼ੀ ਪਿਛਲੇ ਮਹੀਨੇ ਅਦਾਲਤ ਨੇ ਇੱਥੇ ਡਿਨਾਈ ਕਰ ਦਿੱਤੀ ਸੀ ਕਿਉਂਕਿ ਇਹਨਾਂ ਤਿੰਨਾਂ ਨੂੰ ਅਮਰੀਕਾ ਐਕਸਟਰਾਡਾਈਟ ਕਰਨ 'ਤੇ ਵੀ ਕਾਰਵਾਈ ਚੱਲਣੀ ਆ ਅਤੇ ਇਹਨਾਂ ਦੇ ਉੱਪਰ ਚਾਰਜਿਸ ਲੱਗਣ ਤੋਂ ਬਾਅਦ ਜਾਂ ਅਮਰੀਕਾ ਦੇ ਵਿੱਚ ਜਿਹੜੀ ਇੰਡਾਈਟਮੈਂਟ ਅਨਸੀਲ ਹੋਈ, ਜੁਲਾਈ ਤੋਂ ਹੀ ਇਹ ਇੱਥੇ ਪੁਲਿਸ ਦੀ ਹਿਰਾਸਤ ਵਿੱਚ ਸਨ ਅਤੇ ਇਹਨਾਂ ਦੀ ਜ਼ਮਾਨਤ ਨੂੰ ਲੈ ਕੇ ਅਦਾਲਤ ਦੇ ਵਿੱਚ ਕਾਰਵਾਈ ਚੱਲ ਰਹੀ ਸੀ। ਜ਼ਮਾਨਤ ਦੀ ਕਾਰਵਾਈ ਦੌਰਾਨ ਪਬਲੀਕੇਸ਼ਨ ਬੈਨ ਵੀ ਲੱਗ ਗਿਆ ਸੀ ਕਿ ਅਦਾਲਤ ਦੇ ਵਿੱਚ ਜਿਹੜੀ ਗੱਲਬਾਤ ਹੋ ਰਹੀ ਆ ਉਹਦਾ ਖੁਲਾਸਾ ਨਹੀਂ ਸੀ ਕੀਤਾ ਜਾ ਸਕਦਾ, ਪਰ ਪਿਛਲੇ ਹਫ਼ਤੇ ਜਿਹੜਾ ਇਹ ਪਬਲੀਕੇਸ਼ਨ ਬੈਨ ਹੈ ਇਹ ਵੀ ਹਟ ਗਿਆ ਸੀ ਕਿਉਂਕਿ ਸੀ ਬੀ ਸੀ ਵੱਲੋਂ ਇਸ ਗੱਲ ਨੂੰ ਚੈਲੰਜ ਕੀਤਾ ਗਿਆ ਸੀ ਕੋਰਟ ਦੇ ਵਿੱਚ ਕਿ ਪਬਲੀਕੇਸ਼ਨ ਬੈਨ ਹਟਾਇਆ ਜਾਵੇ। ਸੋ ਗੁਰਤੇਜ ਸਿੰਘ ਸਮਾਗ ਦੀ ਜਿਹੜੀ ਬੇਲ ਉਹ ਪਿਛਲੇ ਮਹੀਨੇ ਡਿਨਾਈ ਕਰਤੀ ਅਦਾਲਤ ਨੇ, ਜਸਕਰਨ ਬਾਗੜੀ ਦੀ ਬੇਲ ਹੀਅਰਿੰਗ ਇਸ ਹਫ਼ਤੇ ਹੋਣੀ ਹੈ ਲੇਟਰ ਦਿਸ ਵੀਕ, ਅਤੇ ਰਵਿੰਦਰ ਢੰਡਾ ਦੀ ਬੇਲ ਹੀਅਰਿੰਗ ਸੀਗੀ ਕੱਲ੍ਹ ਅਤੇ ਇੱਥੇ ਕੈਨੇਡੀਅਨ ਅਦਾਲਤ ਵੱਲੋਂ ਰਵਿੰਦਰ ਢੰਡਾ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ। $7 ਲੱਖ ਦਾ ਬੇਲ ਦਾ ਬੌਂਡ ਹੈ, $7 ਲੱਖ ਦੇ ਮੁਚੱਲਕੇ 'ਤੇ ਇਹ ਜ਼ਮਾਨਤ ਹੋਏਗੀ। ਉਹਦੇ ਵਿੱਚ ਸ਼ਰਤਾਂ ਕੀ ਰੱਖੀਆਂ ਗਈਆਂ ਨੇ ਕਿ ਇਲੈਕਟ੍ਰੋਨਿਕ ਮੋਨੀਟਰਿੰਗ ਮਤਲਬ ਉਹ ਬ੍ਰੇਸਲੈਟ ਪਹਿਨਣਾ ਪਏਗਾ, ਹਾਊਸ ਅਰੈਸਟ ਦੇ ਵਿੱਚ ਹੀ ਰਵਿੰਦਰ ਢੰਡਾ ਨੂੰ ਰਹਿਣਾ ਪਏਗਾ, ਮਤਲਬ ਘਰੋਂ ਬਾਹਰ ਨਹੀਂ ਜਾ ਸਕਣਗੇ, ਅਤੇ ਨਾਲ ਹੀ ਕੁਝ ਹੋਰ ਸ਼ਰਤਾਂ ਵੀ ਲਗਾਈਆਂ ਗਈਆਂ ਨੇ ਜਿਹਦੇ ਵਿੱਚ ਇਹ ਕਿਹਾ ਗਿਆ ਹੈ ਕਿ ਬੇਲ ਸੁਪਰਵਾਈਜ਼ਰ ਦੇ ਨਾਲ ਰੈਗੂਲਰਲੀ ਚੈੱਕ ਇਨ ਕਰਨਾ ਪਏਗਾ, ਸਿਰਫ ਸਿੰਗਲ ਫੋਨ ਇੱਕੋ ਫੋਨ ਇਹਨਾਂ ਕੋਲ ਹੋ ਸਕਦਾ ਹੈ, ਹਥਿਆਰ ਰੱਖਣ ਦੀ ਕੋਈ ਇਜਾਜ਼ਤ ਨਹੀਂ ਹੋਏਗੀ, ਅਤੇ ਜਿਹੜੇ ਇਹਨਾਂ ਦੇ ਕੋ ਐਕਿਊਜ਼ਡ ਨੇ ਜਸਕਰਨ ਬਾਗੜੀ ਅਤੇ ਗੁਰਤੇਜ ਸਮਾਗ ਉਹਨਾਂ ਦੋਹਾਂ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਸੰਬੰਧ, ਕੋਈ ਵੀ ਸੰਪਰਕ ਰੱਖਣ ਦੇ ਉੱਪਰ ਪਾਬੰਦੀ ਰਹੇਗੀ। ਸੋ ਇਹਨਾਂ ਕੰਡੀਸ਼ਨਸ ਤਹਿਤ ਜਿਹੜੀ ਜ਼ਮਾਨਤ ਹੈ ਉਹ ਦਿੱਤੀ ਗਈ ਆ। ਜਦੋਂ ਇਹ ਹੇਅਰਿੰਗ ਕੱਲ੍ਹ ਬੇਲ ਦੀ ਚੱਲ ਰਹੀ ਸੀ, ਉਹਦੇ ਵਿੱਚ ਸਰਕਾਰੀ ਵਕੀਲ ਨੇ ਦਲੀਲ ਇਹ ਦਿੱਤੀ ਕਿ ਰਵਿੰਦਰ ਟੰਡਾ ਨੂੰ ਹਿਰਾਸਤ ਦੇ ਵਿੱਚ ਹੀ ਰੱਖਿਆ ਜਾਣਾ ਚਾਹੀਦਾ, ਮਸਟ ਬੀ ਕੈਪਟ ਇਨ ਕਸਟਡੀ, ਕਿਉਂਕਿ ਸਰਕਾਰੀ ਵਕੀਲ ਨੇ ਆਖਿਆ ਅਦਾਲਤ ਨੂੰ ਕਿ ਰਵਿੰਦਰ ਟੰਡਾ ਦੇ ਕੋਲ ਉਹਨਾਂ ਲੋਕਾਂ ਤਾਂ ਐਕਸੈਸ ਹੈ ਅਤੇ ਇੰਨੇ ਰੀਸੋਰਸਿਸ ਹੈਗੇ ਨੇ ਕਿ ਜੇ ਜ਼ਮਾਨਤ ਦੇ ਦਿੱਤੀ ਤਾਂ ਇਹ ਗਾਇਬ ਹੋ ਸਕਦੇ ਨੇ, ਵੀ ਇਹ ਕਿਤੇ ਫਰਾਰ ਹੋ ਸਕਦੇ ਨੇ। ਸਰਕਾਰੀ ਵਕੀਲ ਨੇ ਇਹ ਵੀ ਕਿਹਾ ਕਿ $78,000 ਇਹਨਾਂ ਦੇ ਘਰ 'ਚੋਂ ਬਰਾਮਦ ਵੀ ਹੋਇਆ ਸੀ। ਆਈ ਗੈਸ ਉਹਨਾਂ ਦੀ ਇਹ $78,000 ਨੂੰ ਕੋਟ ਕਰਨ ਦਾ ਰੀਜ਼ਨ ਇਹ ਹੋਏਗਾ ਕਿ $78,000 ਕਾਫੀ ਪੈਸੇ ਨੇ, ਇਨਫ ਮਨੀ ਕਿ ਜੇ ਕਿਸੇ ਨੇ ਕੈਨੇਡਾ ਛੱਡ ਕੇ ਭੱਜਣਾ ਹੋਵੇ, ਫਰਾਰ ਹੋਣਾ ਹੋਵੇ। ਜਿਹੜੇ ਜਸਟਿਸ ਜੱਜ ਨੇ, ਜਸਟਿਸ ਐਲਨ ਰੌਸ, ਉਹਨਾਂ ਨੇ ਆਪਣੇ ਫੈਸਲੇ ਦੇ ਵਿੱਚ ਇਹ ਕਿਹਾ ਕਿ ਰਵਿੰਦਰ ਟੰਡਾ ਦਾ ਕੋਈ ਕਿਤੇ ਫਰਾਰ ਹੋਣ ਦਾ, ਫਲਾਈਟ ਲੈ ਕੇ ਕਿਤੇ ਚਲੇ ਜਾਣ ਦਾ ਕੋਈ ਖਤਰਾ ਨਹੀਂ ਹੈ, ਹੀ ਇਜ਼ ਨੋਟ ਅ ਫਲਾਈਟ ਰਿਸਕ। ਰੀਜ਼ਨ ਕੀ ਆ ਉਹਦਾ, ਜੱਜ ਦਾ ਇਹ ਕਹਿਣਾ ਸੀ ਕਿ ਲੋਅਰ ਮੇਨਲੈਂਡ ਦੇ ਵਿੱਚ ਇਹ ਵੈੱਲ ਸੈਟਲਡ ਨੇ, ਜਿੱਥੇ ਇਹਨਾਂ ਦੀ ਧਰਮ ਪਤਨੀ ਅਤੇ ਇਹਨਾਂ ਦੇ ਐਡਲਟ ਬੱਚੇ ਰਹਿੰਦੇ ਨੇ, ਅਤੇ ਨਾਲ ਹੀ ਜਿਹੜੇ ਦੋ ਘਰਾਂ ਦੇ ਵਿੱਚ ਜਿਹੜੇ ਜਿਨ੍ਹਾਂ 'ਤੇ ਇਹਨਾਂ ਦਾ ਨਾਮ ਹੈ, ਇੱਕ ਵਾਈਟ ਰੌਕ ਵਾਲਾ ਅਤੇ ਇੱਕ ਸਾਊਥ ਸਰੀ ਵਾਲਾ, ਜਿਨ੍ਹਾਂ ਨੂੰ ਜ਼ਬਤ ਕਰਨ ਦੇ ਵਾਸਤੇ ਬੀ ਸੀ ਦੀ ਸਰਕਾਰ ਨੇ, ਬੀ ਸੀ ਸਿਵਲ ਫੋਰਫੀਚਰ ਨੇ ਅਦਾਲਤ ਦੇ ਵਿੱਚ ਇੱਕ ਲਹਿਦੀ ਅਰਜ਼ੀ ਵੀ ਲਾਈ ਆ। ਜੱਜ ਨੇ ਕੱਲ੍ਹ ਬੇਲ ਹੇਅਰਿੰਗ ਦੌਰਾਨ ਇਹ ਆਖਿਆ ਵੀ ਉਹਨਾਂ ਘਰਾਂ ਦੇ ਵਿੱਚ ਕੋਈ ਐਕੁਇਟੀ ਨਹੀਂ ਹੈ ਬਹੁਤੀ, ਸੋ ਇਸ ਕਰਕੇ ਇਹਨਾਂ ਦੇ ਇੱਥੋਂ ਜਾਣ ਦੇ ਕੋਈ ਚਾਂਸਿਸ ਨਹੀਂ ਹੈਗੇ। ਨਾਲ ਹੀ ਜੱਜ ਨੇ ਇਹ ਵੀ ਕਿਹਾ ਕਿ ਰਵਿੰਦਰ ਟੰਡਾ, ਜਿਨ੍ਹਾਂ ਦੀ ਉਮਰ ਹੁਣ 57 ਸਾਲ ਆ, ਭਾਰਤ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸੀ, ਇਹ 16 ਸਾਲ ਦੀ ਉਮਰ 'ਚ ਕੈਨੇਡਾ ਆ ਗਏ ਸੀ ਅਤੇ ਪਿਛਲੇ 18 ਸਾਲਾਂ ਤੋਂ ਇੰਡੀਆ ਨਹੀਂ ਗਏ, ਸੋ ਵੀ ਫਲਾਈਟ ਰਿਸਕ ਨਹੀਂ ਹੈ। ਇਸ ਕਰਕੇ ਸ਼ਰਤਾਂ ਅਧੀਨ ਰਵਿੰਦਰ ਟੰਡਾ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ। ਇਸ ਜ਼ਮਾਨਤ ਦੀ ਅਰਜ਼ੀ ਦੌਰਾਨ ਹੁਣ ਇਹ ਗੱਲਾਂ ਇਸ ਕਰਕੇ ਸਾਹਮਣੇ ਆ ਰਹੀਆਂ ਸਾਰੀਆਂ ਕਿਉਂਕਿ ਪਬਲੀਕੇਸ਼ਨ ਬੈਨ ਹੁਣ ਇਸ ਸਾਰੀ ਕਾਰਵਾਈ ਤੋਂ ਹਟ ਗਿਆ ਹੈ। ਪਬਲੀਕੇਸ਼ਨ ਬੈਨ ਸਿਰਫ ਇੱਕ ਚੀਜ਼ ਤੋਂ ਨਹੀਂ ਹਟਿਆ, ਉਹ ਕੀ ਆ ਕਿ ਰਵਿੰਦਰ ਟੰਡਾ ਦੀ ਜ਼ਮਾਨਤ ਵਾਸਤੇ $7,00,000 ਦਾ ਬੌਂਡ ਜਿਹਨੇ ਭਰਨਾ ਹੈ, ਉਸ ਵਿਅਕਤੀ ਦੀ ਜਿਹੜੀ ਪਛਾਣ ਹੈ ਉਹ ਜਨਤਕ ਨਹੀਂ ਕੀਤੀ ਜਾਏਗੀ, ਫੋਰ ਦੀ ਸੇਫਟੀ ਆਫ ਦੈਟ ਪਰਸਨ ਜਿਹੜਾ ਕਿ ਇਹਨਾਂ ਦੀ ਸ਼ਿਓਰਿਟੀ ਭਰਦਾ ਪਿਆ। ਉਸ ਤੋਂ ਇਲਾਵਾ ਕਈ ਜਿਹੜੇ ਵੇਰਵੇ ਨੇ ਇਸ ਸੁਣਵਾਈ ਦੇ ਵਿੱਚ ਹੁਣ ਉਹ ਸਾਹਮਣੇ ਆਏ ਨੇ। ਕੱਲ੍ਹ ਦੀ ਕਾਰਵਾਈ ਦੇ ਵਿੱਚ ਇੱਕ ਗੱਲ ਹੋਰ ਸਾਹਮਣੇ ਆਈ, ਜਸਟਿਸ ਐਲਨ ਰੌਸ ਜਿਨ੍ਹਾਂ ਨੇ ਕੱਲ੍ਹ ਇਹ ਜ਼ਮਾਨਤ ਦੇਣ ਦਾ ਫੈਸਲਾ ਸੁਣਾਇਆ, ਉਹਨਾਂ ਨੇ ਇਹ ਵੀ ਆਖਿਆ ਕਿ ਕਹਿੰਦੇ ਮੈਨੂੰ ਇਸ ਗੱਲ ਨੂੰ ਲੈ ਕੇ ਵੀ ਕੰਸਰਨ ਆ ਕਿ ਜਿਹੜੀ US ਡਿਪਾਰਟਮੈਂਟ ਆਫ ਜਸਟਿਸ ਦੀ ਇੱਕ ਚਿੱਠੀ ਸੀ, ਉਹਦੇ ਵਿੱਚ ਉਹਨਾਂ ਨੇ ਇਹ ਦੋਸ਼ ਲਾਇਆ ਸੀ ਕਿ ਰਵਿੰਦਰ ਟੰਡਾ ਦੀ ਇੱਕ ਰਿਕਾਰਡਿੰਗ ਸੀ ਜਿਹਦੇ ਵਿੱਚ ਰਵਿੰਦਰ ਟੰਡਾ ਵੱਲੋਂ ਆਪਣੇ ਗਿਰੋਹ ਦੇ ਇੱਕ ਮੈਂਬਰ ਦਾ ਕਤਲ ਕਰਾਉਣ ਬਾਰੇ ਗੱਲ ਕੀਤੀ ਜਾ ਰਹੀ ਸੀ, ਕਿਉਂਕਿ ਇਹਨਾਂ ਨੂੰ ਸ਼ੱਕ ਸੀ ਕਿ ਉਹ ਮੈਂਬਰ ਪੁਲਿਸ ਨੂੰ ਕੋਈ ਜਾਣਕਾਰੀ ਪਾਸ ਔਨ ਕਰ ਰਿਹਾ ਹੈ। ਪਰ ਜਸਟਿਸ ਰੌਸ ਨੇ ਫਿਰ ਕੱਲ੍ਹ ਇਹ ਆਖਿਆ ਕਿ ਕਹਿੰਦੇ ਵੀ ਇੱਕ ਤਾਂ ਕਹਿੰਦੇ ਮੈਨੂੰ ਕੰਸਰਨ ਤਾਂ ਜ਼ਰੂਰ ਹੈ ਇਸ ਗੱਲ ਦਾ, ਇਟ ਡਜ਼ ਕੋਜ਼ ਮੀ ਸਮ ਕੰਸਰਨ, ਪਰ ਟੰਡਾ ਉੱਪਰ ਕਿਸੇ ਵੀ ਵਾਇਲੈਂਟ ਕ੍ਰਾਈਮ ਦੇ, ਕਿਸੇ ਵੀ ਹਿੰਸਕ ਅਪਰਾਧ ਦੇ ਕੋਈ ਦੋਸ਼ ਨਹੀਂ ਸਨ ਲੱਗੇ। ਦੂਜੀ ਗੱਲ, ਕਹਿੰਦੇ ਇਸ ਸੰਦਰਭ ਦੇ ਵਿੱਚ ਇਸ ਮਾਮਲੇ ਦੇ ਵਿੱਚ ਇਹਦਾ ਕੋਈ ਕੰਟੈਕਸਟ ਨਹੀਂ ਬਣਦਾ ਕਿ ਉਹਨਾਂ ਦੀ ਕੋਈ ਰਿਕਾਰਡਿੰਗ ਹੈ ਜਿਹਦੇ ਵਿੱਚ ਉਹ ਕਿਸੇ ਨੂੰ ਕਤਲ ਕਰਵਾਉਣ ਦਾ ਕੋਈ ਗੱਲ ਕਰ ਰਹੇ ਹੋਣ, ਕਿਉਂਕਿ ਉਹ ਅਮਰੀਕਾ ਵੱਲੋਂ ਇਸ ਤਰ੍ਹਾਂ ਦੀ ਆਪਣੀ ਚਿੱਠੀ ਦੇ ਵਿੱਚ ਆ ਦੋਸ਼ ਲਗਾਏ ਗਏ ਨੇ। ਕਹਿੰਦੇ ਭਾਵੇਂ ਮੈਂ ਕੰਸਰਨ ਤਾਂ ਹੈਗਾ ਇਹਦੇ ਲਈ, ਪਰ ਇਹ ਹੈ ਕਿ US ਅਫੀਸ਼ੀਅਲਸ ਨੇ ਵੀ ਜਿਹੜੀ ਆਹ ਵਾਲੀ ਗੱਲ ਸੀ ਆਪਣੀ ਸਬਮਿਸ਼ਨਸ ਦੇ ਵਿੱਚ ਇੰਕਲੂਡ ਨਹੀਂ ਕੀਤੀ। ਸੋ ਜੋ ਕੁਝ ਵੀ ਸਬੂਤ ਉਹਨਾਂ ਨੇ ਦਾਇਰ ਕੀਤੇ ਨੇ ਉਹਦੇ ਵਿੱਚ ਉਹਨਾਂ ਨੇ ਇਸ ਗੱਲ ਨੂੰ ਇੰਕਲੂਡ ਨਹੀਂ ਕੀਤਾ, ਭਾਵੇਂ ਜਿਹੜੀ US ਡਿਪਾਰਟਮੈਂਟ ਆਫ ਜਸਟਿਸ ਦੀ ਚਿੱਠੀ ਆ ਉਹਦੇ ਵਿੱਚ ਇਸ ਤਰ੍ਹਾਂ ਦੀ ਘਟਨਾ ਦਾ ਜ਼ਿਕਰ ਜ਼ਰੂਰ ਸੀ ਕਿ ਰਵਿੰਦਰ ਟੰਡਾ ਦੀ ਇੱਕ ਅਜਿਹੀ ਰਿਕਾਰਡਿੰਗ ਹੈ ਜਿਹਦੇ ਵਿੱਚ ਉਹ ਆਪਣੇ ਗਿਰੋਹ ਦੇ ਕਿਸੇ ਇੱਕ ਮੈਂਬਰ ਦਾ ਕਤਲ ਕਰਾਉਣ ਦੀ ਡਿਸਕਸ਼ਨ ਇਸ ਕਰਕੇ ਕਰ ਰਹੇ ਨੇ ਕਿਉਂਕਿ ਉਹਨਾਂ ਨੂੰ ਸ਼ੱਕ ਇਹ ਆ ਕਿ ਉਹ ਬੰਦਾ ਪੁਲਿਸ ਨੂੰ ਜਾਣਕਾਰੀ ਪਾਸ ਔਨ ਕਰ ਰਿਹਾ ਹੋ ਸਕਦਾ ਹੈ। ਜਿਹੜੀ ਹੋਰ ਵੀ ਕੁਝ ਜਾਣਕਾਰੀ ਇਹਦੇ ਵਿੱਚੋਂ ਸਾਹਮਣੇ ਆਈ ਹੈ, ਦੇਖੋ ਇਹ ਪੂਰਾ ਜਿਹੜਾ ਮਾਮਲਾ ਹੈ ਇਹ ਪਤਾ ਹੈ ਕਿ ਇਸ ਟੰਡਾ ਗਰੁੱਪ ਵੱਲੋਂ ਦੋਸ਼ ਇਹਨਾਂ ਉੱਪਰ ਇਹ ਲੱਗੇ ਨੇ ਅਮਰੀਕਾ 'ਚ ਕਿ ਟਰਾਂਸਪੋਰਟ ਟਰੱਕਸ ਜਿਹੜੇ ਲੌਂਗ ਹੌਲ ਟਰੱਕਸ ਨੇ ਉਹਨਾਂ ਦੀ ਵਰਤੋਂ ਕਰਕੇ ਕੈਨੇਡਾ ਦੇ ਵਿੱਚ ਕੋਕੇਨ ਅਤੇ ਮੈਥਮਫੈਟਾਮੀਨ ਇਹ ਹਰ ਹਫ਼ਤੇ ਲੰਘਾਉਂਦੇ ਸੀ, ਇਹ ਦੋਸ਼ ਨੇ। ਜਿਹੜੇ ਚਾਰਜਿਸ ਨੇ ਰਵਿੰਦਰ ਟੰਡਾ ਉੱਪਰ, ਉਹਨੇ ਕੰਸਪੀਰੇਸੀ ਟੂ ਡਿਸਟ੍ਰੀਬਿਊਟ ਐਂਡ ਪੋਜ਼ੈਸ ਵਿਦ ਦੀ ਇੰਟੈਂਟ ਟੂ ਡਿਸਟ੍ਰੀਬਿਊਟ ਕੰਟਰੋਲ ਸਬਸਟੈਂਸਿਸ, ਕੰਸਪੀਰੇਸੀ ਟੂ ਐਕਸਪੋਰਟ ਕੰਟਰੋਲ ਸਬਸਟੈਂਸਿਸ, ਓਪਰੇਟਿੰਗ ਅ ਕੰਟੀਨਿਊਇੰਗ ਕ੍ਰਿਮੀਨਲ ਐਂਟਰਪ੍ਰਾਈਜ਼ ਐਂਡ ਪੋਜ਼ੈਸ਼ਨ ਵਿਦ ਇੰਟੈਂਟ ਟੂ ਡਿਸਟ੍ਰੀਬਿਊਟ ਕੋਕੇਨ। ਸੋ ਇਹ ਚਾਰਜਿਸ ਨੇ। ਜਿਹੜੀਆਂ ਨਵੀਆਂ ਡੀਟੇਲ ਸਾਹਮਣੇ ਆਈਆਂ ਨੇ, ਇੱਕ ਉਹਦੇ ਵਿੱਚ ਇਹ ਵੀ ਦੱਸਿਆ ਗਿਆ ਕਿ ਟੰਡਾ ਵੱਲੋਂ ਇੱਕ ਡਿਸਪੈਚਰ ਨੂੰ ਯੂ ਐਸ ਭੇਜਿਆ ਗਿਆ ਸੀ ਇਸ ਕੰਮ ਵਾਸਤੇ, ਤਾਂ ਕਿ ਉਹ ਡਰੱਗਸ ਦੀਆਂ ਸ਼ਿਪਮੈਂਟਸ ਨੂੰ ਕੋਆਰਡੀਨੇਟ ਕਰ ਸਕੇ। ਅਦਾਲਤ ਦੇ ਡਾਕੂਮੈਂਟਸ ਦੇ ਵਿੱਚ ਉਸ ਡਿਸਪੈਚਰ ਦਾ ਨਾਮ, ਉਹਦੀ ਆਈਡੈਂਟੀ ਦੱਸੀ ਗਈ ਹੈ CHS। CHS ਅਸਲ ਦੇ ਵਿੱਚ ਜਿਹੜਾ ਕਿ ਰਵਿੰਦਰ ਟੰਡਾ ਵੱਲੋਂ ਅਦਾਲਤੀ ਡਾਕੂਮੈਂਟਸ ਮੁਤਾਬਕ, ਜਿਹਨੂੰ ਕਿ ਅਮਰੀਕਾ ਦੇ ਵਿੱਚ ਭੇਜਿਆ ਗਿਆ ਕਿ ਡਰੱਗਸ ਦੀਆਂ ਸ਼ਿਪਮੈਂਟਸ ਉਹ ਕੋਆਰਡੀਨੇਟ ਕਰੇ, CHS ਅਸਲ ਦੇ ਵਿੱਚ ਅਮਰੀਕਨ ਅਥਾਰਟੀਜ਼ ਦਾ ਮੁਖਬਰ ਸੀ, ਉਹਨਾਂ ਦਾ ਇਨਫੋਰਮੈਂਟ ਸੀ। ਜੁਲਾਈ 2023 ਦੇ ਵਿੱਚ US ਲਾਅ ਇਨਫੋਰਸਮੈਂਟ ਨੇ ਇੱਕ ਮੀਟਿੰਗ ਦੀ ਰਿਕਾਰਡਿੰਗ ਵੀ ਕੀਤੀ ਜਿਹਦੇ ਵਿੱਚ ਟੰਡਾ ਅਤੇ CHS ਪੀਸ ਆਰਚ ਪਾਰਕ ਦੇ ਵਿੱਚ ਮਿਲੇ ਸੀ। CHS ਕੌਣ? ਜਿਹੜਾ ਕਿ US ਅਥਾਰਟੀਜ਼ ਦਾ ਇਨਫੋਰਮੈਂਟ ਸੀ, ਮੁਖਬਰ ਸੀ, ਪਰ ਇਹ ਟੰਡਾ ਨੂੰ ਨਹੀਂ ਸੀ ਪਤਾ ਇਹ ਅਦਾਲਤੀ ਡਾਕੂਮੈਂਟਸ ਮੁਤਾਬਕ। ਜੁਲਾਈ 2023 ਦੇ ਵਿੱਚ ਇਹਨਾਂ ਦੋਹਾਂ ਦੀ ਮੀਟਿੰਗ ਹੁੰਦੀ ਆ ਪੀਸ ਆਰਚ ਪਾਰਕ ਵਿੱਚ। ਉਸ ਮੀਟਿੰਗ ਦੇ ਵਿੱਚ ਇਹ ਕਿਹਾ ਗਿਆ ਅਦਾਲਤੀ ਦਸਤਾਵੇਜ਼ਾਂ 'ਚ ਕਿ ਟੰਡਾ ਵੱਲੋਂ CHS ਨੂੰ ਜਸਕਰਨ ਬਾਗੜੀ ਦੇ ਨਾਲ ਇੰਟਰੋਡਿਊਸ ਕਰਵਾਇਆ ਗਿਆ, ਅਤੇ ਨਾਲ ਇਹ ਦੱਸਿਆ ਗਿਆ ਕਿ ਜਸਕਰਨ ਬਾਗੜੀ ਜਿਹੜੇ ਡਰੱਗ ਲੋਡਸ ਹੋਣਗੇ ਜਿਹੜੇ ਅਮਰੀਕਾ ਤੋਂ ਕੈਨੇਡਾ ਆਉਣਗੇ ਉਹਨਾਂ ਨੂੰ ਕੋਆਰਡੀਨੇਟ ਕਰਨ ਦੇ ਵਿੱਚ ਮਦਦ ਕਰੇਗਾ। ਅਤੇ ਨਾਲ ਹੀ ਟੰਡਾ ਵੱਲੋਂ CHS ਨੂੰ ਇਹ ਵੀ ਕਿਹਾ ਗਿਆ ਕਿ ਤੁਸੀਂ ਆਪਣੀ ਇੱਕ ਲੈਦੀ ਟਰੱਕਿੰਗ ਕੰਪਨੀ ਵੀ ਖੋਲ੍ਹੋ ਤਾਂ ਕਿ ਜਿਹੜੇ ਇੱਕ ਪੈਰਲਲ ਡਰੱਗ ਓਪਰੇਸ਼ਨ ਆ ਉਹ ਚਲਾਇਆ ਜਾ ਸਕੇ। ਟੰਡਾ ਅਤੇ CHS ਇਹ ਦੋਹੇ ਜਾਣੇ ਆਪਸ ਦੇ ਵਿੱਚ ਕੰਟੈਕਟ ਦੇ ਵਿੱਚ ਰਹੇ, ਅਤੇ ਜੁਲਾਈ 2023 ਤੋਂ ਲੈ ਕੇ ਨਵੰਬਰ 2024 ਵਿਚਕਾਰ, ਇਹ ਡੇਢ ਸਾਲ ਦਾ ਸਮਾਂ ਬਣਦਾ, 18 ਮਹੀਨਿਆਂ ਦਾ ਸਮਾਂ ਹੈ, ਇਸ ਸਮੇਂ ਦੌਰਾਨ ਇਹਨਾਂ ਨੇ LA ਤੋਂ ਕੈਨੇਡਾ ਦੇ ਵਿੱਚ ਡਰੱਗਸ ਦੀਆਂ ਕਈ ਜਿਹੜੀਆਂ ਵੱਡੀਆਂ ਖੇਪਾਂ ਸੀ ਉਹ ਟ੍ਰਾਂਸਫਰ ਕੀਤੀਆਂ ਨੇ। ਜਨਵਰੀ 2025 ਦੇ ਵਿੱਚ ਕੈਨੇਡੀਅਨ ਪੁਲਿਸ ਨੇ ਇੱਕ ਮੀਟਿੰਗ ਰਿਕਾਰਡ ਕੀਤੀ ਜਿਹਦੇ ਵਿੱਚ ਰਵਿੰਦਰ ਟੰਡਾ, CHS, ਗੁਰਤੇਜ ਸਮਾਗ ਅਤੇ ਜਸਕਰਨ ਬਾਗੜੀ ਮਿਲੇ, ਅਤੇ ਇਹਨਾਂ ਦੇ ਨਾਲ ਇਸ ਮੀਟਿੰਗ ਦੇ ਵਿੱਚ RCMP ਦਾ ਇੱਕ ਅੰਡਰਕਵਰ ਆਫਿਸਰ ਵੀ ਮੌਜੂਦ ਸੀ। ਅਤੇ ਇਸ ਮੀਟਿੰਗ ਦੇ ਵਿੱਚ ਜਿਹੜੀ ਇਹ ਜਨਵਰੀ 2025 ਦੇ ਵਿੱਚ ਹੋਈ, ਇਹਦੇ ਵਿੱਚ ਡਿਸਕਸ਼ਨਸ ਇਹ ਕੀਤੀਆਂ ਗਈਆਂ ਕਿ ਟ੍ਰੈਫਿਕਿੰਗ ਫਿਊਚਰ ਡਰੱਗ ਲੋਡ ਫਰੋਮ LA, ਕਿ LA ਤੋਂ ਆਉਂਦੇ ਸਮੇਂ ਦੇ ਵਿੱਚ ਜਿਹੜੇ ਡਰੱਗਸ ਦੇ ਲੋਡ ਲੈ ਕੇ ਆਉਣੇ ਨੇ ਕਿਵੇਂ ਲੈ ਕੇ ਆਉਣੇ ਨੇ, ਅਤੇ ਇਸ ਦੇ ਵਿੱਚ ਐਕਸਟੋਰਸ਼ਨ ਰਿਲੇਟਡ ਵੀ ਗੱਲਬਾਤ ਹੋਈ ਇਸ ਮੀਟਿੰਗ ਦੌਰਾਨ। ਉਹ ਗੱਲਬਾਤ ਕੀ ਹੋਈ, ਕੀ ਉਹ ਸਿਰਫ ਕੋਈ ਟਿੱਪਣੀ ਕੀਤੀ ਗਈ ਜਾਂ ਕੋਈ ਉਹਦੇ ਵਿੱਚ ਡਿਸਕਸ਼ਨਸ ਹੋਈਆਂ, ਉਹਦਾ ਵੇਰਵਾ ਇਹਦੇ ਵਿੱਚੋਂ ਸਾਹਮਣੇ ਨਹੀਂ ਆਉਂਦਾ ਹੈ। ਕਰਾਊਨ, ਮੈਂ ਜਿਵੇਂ ਪਹਿਲਾਂ ਹੀ ਕਹਿ ਚੁੱਕਿਆ ਕਿ ਸਰਕਾਰੀ ਵਕੀਲ ਚਾਹੁੰਦੇ ਸੀ ਕਿ ਟੰਡਾ ਨੂੰ ਕਸਟਡੀ ਦੇ ਵਿੱਚ ਰੱਖਿਆ ਜਾਵੇ, ਪਰ ਜੱਜ ਨੇ ਕੱਲ੍ਹ ਜ਼ਮਾਨਤ ਦੇ ਦਿੱਤੀ ਆ। ਰਵਿੰਦਰ ਟੰਡਾ ਨੂੰ ਇਸ ਗਰੁੱਪ ਦਾ ਸਰਗਣਾ ਅਮਰੀਕਾ ਵੱਲੋਂ ਕਿਹਾ ਜਾ ਰਿਹਾ, ਅਤੇ ਪਰ ਇਸੇ ਹੀ ਗਰੁੱਪ ਦੇ ਗੁਰਤੇਜ ਸਮਾਗ ਦੀ ਪਿਛਲੇ ਮਹੀਨੇ ਜ਼ਮਾਨਤ ਰੱਦ ਕਰ ਦਿੱਤੀ ਅਦਾਲਤ ਨੇ। ਰਵਿੰਦਰ ਟੰਡਾ ਨੂੰ ਜ਼ਮਾਨਤ ਮਿਲ ਗਈ ਹੈ। ਜਸਕਰਨ ਬਾਗੜੀ ਦੀ ਜ਼ਮਾਨਤ ਦੀ ਸੁਣਵਾਈ ਇਸੇ ਹਫ਼ਤੇ ਅਦਾਲਤ ਦੇ ਵਿੱਚ ਹੋਣੀ ਹੈ। ਨਾਲ ਹੀ ਹੁਣ ਜਿਹੜੀ ਅਗਲੀ ਤਾਰੀਖ ਹੈ ਰਵਿੰਦਰ ਟੰਡਾ ਦੀ ਅਦਾਲਤੀ ਪੇਸ਼ੀ, ਉਹ 9 ਸਤੰਬਰ ਵਾਸਤੇ ਆ। ਅਗਲੀ ਕਾਰਵਾਈ ਹੁਣ ਇਹ ਹੋਣੀ ਆ ਕਿ ਅਮਰੀਕਾ ਨੂੰ ਜਿਹੜੀ ਐਕਸਟ੍ਰੈਡੀਸ਼ਨ ਆ ਹੁਣ ਉਹ 'ਤੇ ਵੀ ਜਿਹੜੀ ਸਾਰੀ ਕਾਰਵਾਈ ਪੈਣੀ ਅਦਾਲਤੀ। ਇਹ ਵੀ ਹੁਣ ਕਨਸੋਵਾਂ ਨੇ ਕਿ ਜਿਹੜੇ ਇਹ ਤਿੰਨੋਂ ਐਕਿਊਜ਼ਡ ਨੇ ਇਹਨਾਂ ਨੇ ਕੋਸ਼ਿਸ਼ ਇਹ ਕਰਨੀ ਹੈ ਕਿ ਬਜਾਏ ਕਿ ਅਮਰੀਕਾ ਐਕਸਟ੍ਰਾਡਾਈਟ ਹੋਣ ਦੇ, ਇਹਨਾਂ ਦੇ ਖਿਲਾਫ਼ ਜਿਹੜਾ ਮੁਕੱਦਮਾ ਚੱਲਣਾ ਉਹ ਕੈਨੇਡਾ ਦੇ ਵਿੱਚ ਚੱਲੇ। ਉਹਦਾ ਕਈ ਜਿਹੜੇ ਲੀਗਲ ਓਬਜ਼ਰਵਰਸ ਨੇ ਉਹ ਸਿੱਧੇ ਸਿੱਧੇ ਤੌਰ 'ਤੇ ਕਾਰਨ ਇਹ ਦੱਸਦੇ ਨੇ ਕਿ ਕੈਨੇਡਾ ਦੇ ਵਿੱਚ ਜੇ ਮੁਕੱਦਮਾ ਚੱਲਦਾ ਹੈ ਤਾਂ ਇੱਥੇ ਦੇ ਜਿਹੜੇ ਕਾਨੂੰਨ ਨੇ ਉਹਦੇ ਵਿੱਚ ਰਿਆਇਤ ਕਾਫ਼ੀ ਜ਼ਿਆਦਾ ਹੋ ਜਾਂਦੀ ਆ। ਅਮਰੀਕਾ ਦੇ ਵਿੱਚ ਜੇ ਰਵਿੰਦਰ ਟੰਡਾ ਨੂੰ ਸਜ਼ਾ ਹੁੰਦੀ ਹੈ, ਜੇ ਇਹ ਦੋਸ਼ ਅਦਾਲਤ ਦੇ ਵਿੱਚ ਸਾਬਤ ਹੋ ਜਾਂਦੇ ਨੇ ਅਮਰੀਕਾ 'ਚ, ਤਾਂ ਉਮਰ ਕੈਦ ਤੱਕ ਹੋ ਸਕਦੀ ਹੈ, ਪਰ ਕੈਨੇਡਾ ਦੇ ਵਿੱਚ ਜਿਹੜੀ ਸਜ਼ਾ ਹੋਏਗੀ ਉਹ ਇਸ ਤੋਂ ਕਾਫ਼ੀ ਘੱਟ ਹੋਏਗੀ। ਸੋ ਇਸ ਕਰਕੇ ਕੋਸ਼ਿਸ਼ ਇਹਨਾਂ ਦੀ ਇਹ ਹੋਣੀ ਆ ਕਿ ਕੈਨੇਡਾ ਦੇ ਵਿੱਚ ਟ੍ਰਾਇਲ ਹੋਵੇ। ਜਦੋਂ ਪਿਛਲੇ ਹਫ਼ਤੇ ਪਬਲੀਕੇਸ਼ਨ ਬੈਨ ਹਟਾਉਣ ਸੰਬੰਧੀ ਜਿਹੜੀ ਗੱਲਬਾਤ ਹੋ ਰਹੀ ਸੀ, ਉਹਦੇ ਵਿੱਚ ਇਹਨਾਂ ਦੇ ਵਕੀਲਾਂ ਵੱਲੋਂ ਇਹ ਗੱਲ ਵੀ ਦੱਸੀ ਗਈ, ਇਹਨਾਂ ਵੱਲੋਂ ਇਹ ਆਖਿਆ ਗਿਆ ਕਿ ਜਿਸ ਤਰ੍ਹਾਂ ਦੀ ਰਿਪੋਰਟਿੰਗ ਮੀਡੀਆ ਦੇ ਵਿੱਚ ਇਹਨਾਂ ਦੇ ਮਾਮਲੇ ਨੂੰ ਲੈ ਕੇ ਹੋਈ ਆ, ਉਹਦੇ ਕਰਕੇ ਇੱਕ ਪ੍ਰਭਾਵ ਗਲਤ ਪੈ ਗਿਆ ਹੈ ਕਿ ਜਿਵੇਂ ਐਕਸਟੋਰਸ਼ਨ ਦੇ ਨਾਲ ਇਹਨਾਂ ਦਾ ਕੋਈ ਲਿੰਕ ਹੋਵੇ। ਸੋ ਇਹਨਾਂ ਨੇ ਅਦਾਲਤ ਦੇ ਵਿੱਚ ਪਿਛਲੇ ਹਫ਼ਤੇ ਉਹ ਵੀ ਜਿਹੜੀ ਇੱਕ ਦਲੀਲ ਹੈ ਉਹ ਸਾਹਮਣੇ ਰੱਖੀ। ਨਾਲ ਹੀ ਇਹਨਾਂ ਨੇ ਇਹ ਵੀ ਕਿਹਾ ਕਿ ਇੱਕ ਪਬਲੀਕੇਸ਼ਨ ਬੈਨ ਜਾਰੀ ਰਹਿਣਾ ਚਾਹੀਦਾ, ਕਿਉਂਕਿ ਜੇ ਪਬਲੀਕੇਸ਼ਨ ਬੈਨ ਹਟ ਜਾਂਦਾ ਤਾਂ ਜਿਹੜੀ ਇਨਫੋਰਮੇਸ਼ਨ ਜਿਹੜੀ ਆਪਾਂ ਹੁਣ ਡਿਸਕਸ ਕਰ ਰਹੇ ਹਾਂ ਕਿ ਉਹਦੇ ਨਾਲ ਇਹਨਾਂ ਨੂੰ ਫੇਅਰ ਟ੍ਰਾਇਲ ਨਹੀਂ ਮਿਲੇਗੀ, ਕਿ ਜੇ ਅੱਗੇ ਚੱਲ ਕੇ ਜਦੋਂ ਜੇ ਜਿਊਰੀ ਟ੍ਰਾਇਲ ਇਹ ਕਰਾਉਂਦੇ ਨੇ ਤਾਂ ਜਿਊਰੀ ਟ੍ਰਾਇਲ ਦੇ ਵਿੱਚ ਇੱਕ ਫੇਅਰ ਟ੍ਰਾਇਲ ਨਹੀਂ ਰਹੇਗੀ, ਪਰ ਜੱਜ ਨੇ ਉਹ ਗੱਲ ਨਹੀਂ ਮੰਨੀ, ਕਿਉਂਕਿ ਉਹਦੇ ਨਾਲ ਹੁੰਦਾ ਕੀ ਹੈ ਕਿ ਖ਼ਬਰਾਂ ਦੇ ਰਾਹੀਂ ਜਿਹੜੀ ਜਾਣਕਾਰੀ ਪਹਿਲਾਂ ਤੋਂ ਹੀ ਸਰਕੂਲੇਟ ਹੋਣੀ ਸ਼ੁਰੂ ਹੋ ਜਾਂਦੀ ਆ, ਉਹਦੇ ਨਾਲ ਜਿਹੜਾ ਜਿਹੜਾ ਪ੍ਰਭਾਵ ਹੈ ਜਾਂ ਇੰਟਰਪ੍ਰੀਟੇਸ਼ਨ ਹੈ ਇਵੈਂਟਸ ਦੀ, ਹਾਲਾਤਾਂ ਦੀ, ਉਹ ਵੱਖਰੇ ਕਿਸਮ ਦੀ ਹੋਣੀ ਸ਼ੁਰੂ ਹੋ ਜਾਂਦੀ ਹੈ। ਵੀ ਕਈ ਲੋਕ ਪਹਿਲਾਂ ਹੀ ਆਪਣਾ ਮਨ ਬਣਾ ਲੈਂਦੇ ਨੇ ਵੀ ਇਹ ਬੰਦਾ ਕਸੂਰਵਾਰ ਹੈ ਜਾਂ ਨਹੀਂ, ਪਰ ਪਿਛਲੇ ਹਫ਼ਤੇ ਜਿਹੜਾ ਉਹ ਪਬਲੀਕੇਸ਼ਨ ਬੈਨ ਆ ਉਹ ਅਦਾਲਤ ਵੱਲੋਂ ਜ਼ਰੂਰ ਹਟਾ ਦਿੱਤਾ ਗਿਆ। ਸਿਰਫ ਉਹਦੇ ਵਿੱਚ ਐਕਸੈਪਸ਼ਨ ਇਹ ਰੱਖੀ ਗਈ ਕਿ ਰਵਿੰਦਰ ਟੰਡਾ ਦੀ ਜ਼ਮਾਨਤ ਵਾਸਤੇ $7 ਲੱਖ ਦਾ ਮੁਚੱਲਕਾ ਜਿਸ ਵਿਅਕਤੀ ਨੇ ਭਰਿਆ ਹੈ ਜਾਂ ਜਿਹੜੇ ਵਿਅਕਤੀਆਂ ਨੇ ਭਰਿਆ ਹੈ ਉਹਨਾਂ ਦੇ ਨਾਮ ਗੁਪਤ ਰੱਖੇ ਜਾਣਗੇ ਫੋਰ ਦਾ ਸੇਫਟੀ ਆਫ ਦੋਜ਼ ਪਰਸਨਸ। ਸੋ ਇਹ ਸਾਰੀ ਜਿਹੜੀ ਅਪਡੇਟ ਆ ਇੱਧਰਲੇ ਪਾਸਿਓਂ ਇਸ ਮਾਮਲੇ ਦੇ ਵਿੱਚ ਹੈਗੀ ਆ। ਇਹ 'ਚੋਂ ਹੋਰ ਵੀ ਜਿਹੜੀਆਂ ਅਪਡੇਟਸ ਨੇ ਆਉਂਦੀਆਂ ਰਹਿਣਗੀਆਂ ਅਤੇ ਜਿਉਂ ਜਿਉਂ ਉਹ ਸਾਰੀ ਇਨਫੋਰਮੇਸ਼ਨ ਆਉਂਦੀ ਹੈ ਤੁਹਾਡੇ ਨਾਲ ਅਸੀਂ ਸਾਂਝੀ ਕਰਦੇ ਰਹਾਂਗੇ। ਥੋੜ੍ਹੀ ਗੱਲ ਇੱਥੇ ਆਪਣੀ ਸੂਬਾਈ ਸਿਆਸਤ ਦੀ ਵੀ ਕਰ ਲਈ ਹੈ। ਡੈਲਟਾ ਸਾਊਥ ਦੇ MLA ਈਅਨ ਪੇਟਨ ਨੇ ਕੱਲ੍ਹ ਐਲਾਨ ਕੀਤਾ ਕਿ ਉਹ BC ਕੰਜ਼ਰਵੇਟਿਵ ਪਾਰਟੀ ਛੱਡ ਰਹੇ ਨੇ ਅਤੇ ਹੁਣ ਇੰਡੀਪੈਂਡੈਂਟ ਵਜੋਂ ਬੈਠਣਗੇ। ਉਸ ਤੋਂ ਥੋੜ੍ਹੀ ਦੇਰ ਬਾਅਦ ਐਲਾਨ ਇਹ ਵੀ ਕਰ ਦਿੱਤਾ ਗਿਆ, ਪਿਛਲੇ ਹਫ਼ਤੇ ਪੀਟਰ ਮਿਲੋਬਾਰ ਨੇ ਵੀ BC ਕੰਜ਼ਰਵੇਟਿਵ ਨੂੰ ਛੱਡ ਕੇ ਇੰਡੀਪੈਂਡੈਂਟ ਵਜੋਂ ਬੈਠਣ ਦਾ ਐਲਾਨ ਕੀਤਾ ਸੀ। ਪੇਟਨ ਅਤੇ ਮਿਲੋਬਾਰ ਨੇ ਕੱਲ੍ਹ ਇਹ ਐਲਾਨ ਕੀਤਾ ਕਿ ਇਹਨਾਂ ਦੋਵਾਂ ਵੱਲੋਂ ਇੱਕ ਨਵੀਂ ਪਾਰਟੀ ਸਥਾਪਿਤ ਕੀਤੀ ਜਾਣੀ ਹੈ ਜਿਹੜੀ ਕਿ ਸੈਂਟਰ ਰਾਈਟ ਪਾਰਟੀ ਹੋਵੇਗੀ ਤਾਂ ਕਿ BC ਦੇ ਵਿੱਚ ਵੋਟਰਸ ਨੂੰ NDP ਤੋਂ ਇਲਾਵਾ ਕੋਈ ਹੋਰ ਬਦਲ ਵੀ ਮਿਲ ਸਕੇ। ਹੁਣ ਦੇਖੋ ਸੈਂਟਰ BC ਨਾਮ ਦੀ ਇੱਕ ਪਾਰਟੀ ਆਲਰੇਡੀ ਹੈਗੀ ਆ ਜਿਹਦੇ ਪਿਛਲੇ ਦਿਨੀ ਮਾਈਕ ਬਰਨੀਏ ਲੀਡਰ ਬਣ ਗਏ। ਇਹਨਾਂ ਦੋਹਾਂ ਵੱਲੋਂ ਸੈਂਟਰ BC ਨੂੰ ਜੁਆਇਨ ਨਹੀਂ ਕੀਤਾ ਜਾ ਰਿਹਾ, ਸਗੋਂ ਇੱਕ ਲਹਿਦੀ ਨਵੀਂ ਪਾਰਟੀ ਬਣਾਉਣਗੇ। ਅਤੇ ਜਦੋਂ ਨਵੀਂ ਪਾਰਟੀ, ਇਹਨਾਂ ਨੇ ਇਹ ਵੀ ਦੱਸਿਆ ਕਿਉਂਕਿ ਅਕਤੂਬਰ ਦੇ ਪਹਿਲੇ ਹਫ਼ਤੇ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਣਾ, ਉਸ ਤੋਂ ਪਹਿਲਾਂ ਨਵੀਂ ਪਾਰਟੀ ਇਲੈਕਸ਼ਨਸ BC ਨਾਲ ਰਜਿਸਟਰ ਕਰਕੇ ਇਹਨਾਂ ਨੇ ਇਸਟੈਬਲਿਸ਼ ਕਰ ਲੈਣੀ ਆ। ਅਤੇ BC ਦੇ ਵਿੱਚ ਇਸ ਵੇਲੇ ਰੂਲਸ ਕੀ ਕਹਿੰਦੇ ਨੇ, ਵਿਧਾਨ ਸਭਾ ਦੇ ਰੂਲਸ ਦੇ ਮੁਤਾਬਕ ਜੇ ਕਿਸੇ ਵੀ ਪਾਰਟੀ ਦੇ 2 MLA ਹੋਣ ਘੱਟੋ ਘੱਟ ਤਾਂ ਉਸ ਪਾਰਟੀ ਨੂੰ ਅਫਿਸ਼ੀਅਲ ਪਾਰਟੀ ਦਾ ਦਰਜਾ ਮਿਲ ਜਾਂਦਾ, ਜਿਹਦਾ ਮਤਲਬ ਇਹ ਆ ਕਿ ਉਹਨਾਂ ਨੂੰ ਸਟਾਫ ਹਾਇਰ ਕਰਨ ਲਈ ਬਾਕੀ ਜਿਹੜੀ ਲੈਜਿਸਲੇਟਿਵ ਫੰਡਿੰਗ ਆ ਉਹ ਮਿਲ ਜਾਂਦੀ ਆ। ਅਤੇ ਸੋ ਇਹਨਾਂ ਦੋਹਾਂ ਨੇ ਨਵੀਂ ਪਾਰਟੀ, ਉਹਦਾ ਨਾਂ ਕੀ ਹੋਏਗਾ, ਪਾਰਟੀ ਐਗਜੈਕਟਲੀ ਕਦੋਂ ਇਹ ਲਾਂਚ ਕਰਨਗੇ, ਉਹਦੇ ਬਾਰੇ ਕਲੈਰਿਟੀ ਨਹੀਂ ਹੈ। ਸਿਰਫ ਇੰਨਾ ਪਤਾ ਕਿ ਅਗਲਾ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਅਕਤੂਬਰ ਦੇ ਪਹਿਲੇ ਹਫ਼ਤੇ ਸ਼ੁਰੂ ਹੋਣਾ, ਉਹ ਤੋਂ ਪਹਿਲਾਂ ਨਵੀਂ ਪਾਰਟੀ ਉਹਨਾਂ ਦੋਹਾਂ ਨੇ ਬਣਾ ਲੈਣੀ ਆ। ਇੰਟਰਸਟਿੰਗ ਗੱਲ ਇਹ ਆ, ਅੱਛਾ ਪਹਿਲਾਂ ਤਾਂ ਇਹੀ ਗੱਲ ਕਰੀਏ ਨਾ ਕਿ ਜਿਹੜੀ ਸੈਂਟਰ BC ਆਲਰੇਡੀ ਇੱਕ ਪਾਰਟੀ ਆ ਉਹਨੂੰ ਕਿਉਂ ਨਹੀਂ ਜੁਆਇਨ ਕਰ ਰਹੇ। ਇਹਨਾਂ ਦਾ ਇਹ ਕਹਿਣਾ ਹੈ ਕਿ ਜਿਹੜੀ ਜਿਹੜੇ ਕੁਝ ਹੋਰ ਮੈਂਬਰਸ ਨੇ ਉਹਨਾਂ ਨੇ ਇਹ ਫੀਡਬੈਕ ਇਹਨਾਂ ਨੂੰ ਦਿੱਤੀ ਆ ਕਿ ਕੋਈ ਨਵੀਂ ਪਾਰਟੀ ਬਿਲਕੁਲ ਸਕਰੈਚ ਤੋਂ ਸ਼ੁਰੂ ਕਰੀਏ ਜਿਹੜਾ ਕਿ ਇੱਕ ਬਦਲ ਬਣ ਸਕੇ। ਵੈਸੇ ਸੈਂਟਰ BC ਵੀ ਭਾਵੇਂ ਉਹ ਕੈਰਨ ਕਰਕ ਪੈਟ੍ਰਿਕ ਨੇ ਸ਼ੁਰੂ ਕੀਤੀ ਸੀ ਪਾਰਟੀ, ਜਿਹੜੇ ਕਿ ਪਹਿਲਾਂ BC ਲਿਬਰਲ / BC ਯੂਨਾਈਟਿਡ ਤੋਂ MLA ਸਨ, ਇਹ ਵੀ ਦੋਵੇਂ ਜਾਣੇ ਬੈਕਗਰਾਊਂਡ ਇਹਨਾਂ ਦੀ ਵੀ ਉਹੀ ਆ, ਫਿਰ ਹੁਣ ਇਹ BC ਕੰਜ਼ਰਵੇਟਿਵ ਦੇ ਰਾਹੀਂ ਹੁੰਦੇ ਹੋਏ ਨਿਕਲ ਕੇ ਹੁਣ ਆ ਰਹੇ ਨੇ। ਸੋ ਸੈਂਟਰ BC ਨਹੀਂ, ਪਰ ਇਹ ਹੁਣ ਆਪਣੀ ਇੱਕ ਨਵੀਂ ਪਾਰਟੀ ਐਸਟੈਬਲਿਸ਼ ਕਰਨਗੇ। ਦੇਖੋ ਕਾਰਨ ਕੀ ਹੋਏ ਇਹਨਾਂ ਦੋਹਾਂ ਵੱਲੋਂ ਪਾਰਟੀ ਨੂੰ ਛੱਡਣ ਦੇ। ਪਿਛਲੇ ਹਫ਼ਤੇ ਜਦੋਂ ਪੀਟਰ ਮਿਲੋਬਾਰ ਨੇ ਪਾਰਟੀ ਛੱਡੀ ਸੀ, ਉਹਨਾਂ ਨੇ ਕਿਹਾ ਸੀ ਕਿ ਜਿਸ ਦਿਸ਼ਾ ਦੇ ਵਿੱਚ ਕੈਰਲਿਨ ਫਿਨਲੇ ਪਾਰਟੀ ਨੂੰ ਲੈ ਕੇ ਜਾ ਰਹੇ ਨੇ ਉਹ ਮੇਰੀ ਕਦਰਾਂ ਕੀਮਤਾਂ ਦੇ ਨਾਲ ਗੱਲ ਮੇਲ ਨਹੀਂ ਖਾਂਦੀ, ਪਰ ਮੈਂ ਉਹਨਾਂ ਨੂੰ ਸ਼ੁਭ ਇੱਛਾਵਾਂ ਪੇਸ਼ ਕਰਦਾ ਅਤੇ ਮੈਂ ਹੁਣ ਪਾਸੇ ਹੋਣ ਲੱਗਾ। ਈਅਨ ਪੇਟਨ ਨੇ ਜਿਹੜੀਆਂ ਕੱਲ੍ਹ ਕੁਝ ਗੱਲਾਂ ਦੱਸੀਆਂ, ਉਹਨਾਂ ਨੇ ਇੱਕ ਤਾਂ ਗੱਲ ਇਹ ਕਹੀ, ਕਹਿੰਦੇ ਕਿ ਮੈਨੂੰ ਜਦੋਂ, ਕਿਉਂਕਿ ਇਹਨਾਂ ਨੂੰ ਐਗਰੀਕਲਚਰ ਕ੍ਰਿਟਿਕ ਦਾ ਰੋਲ ਦਿੱਤਾ ਹੋਇਆ ਸੀ, ਉਹਨੇ ਕਿਹਾ ਵੀ ਜਦੋਂ ਮੈਨੂੰ ਕੋਈ ਮੀਡੀਆ ਰੀਚ ਆਊਟ ਕਰਨਾ ਚਾਹੁੰਦਾ ਸੀ, ਜਿਹੜੇ ਪਾਰਟੀ ਦੇ ਮੀਡੀਆ ਵਾਲੇ ਬੰਦੇ ਨੇ, ਕਹਿੰਦੇ ਮੈਨੂੰ ਤਾਂ ਮੇਰਾ ਕੰਟੈਕਟ ਹੀ ਨਹੀਂ ਸੀ ਕਰਾਉਂਦੇ ਰਿਪੋਰਟਰਸ ਦੇ ਨਾਲ, ਜਦੋਂ ਕਿਸੇ ਨੇ ਮੇਰਾ ਕੋਈ ਕਮੈਂਟ ਲੈਣਾ ਹੁੰਦਾ ਕਿ ਜੀ ਐਗਰੀਕਲਚਰ ਵਾਲੇ ਮੁੱਦੇ 'ਤੇ ਤੁਹਾਡਾ ਕੀ ਵਿਚਾਰ ਹੈ, ਸਰਕਾਰ ਨੇ ਜੋ ਆ ਫੈਸਲਾ ਕੀਤਾ ਜਾਂ ਕੁਝ ਵੀ, ਕਹਿੰਦੇ ਮੇਰੀ ਤਾਂ ਆਵਾਜ਼ ਦੱਬੀ ਜਾ ਰਹੀ ਸੀ ਇੱਥੇ, ਕਹਿੰਦੇ ਮੈਨੂੰ ਤਾਂ ਕੈਰੀ ਜੀ ਨਿਗਾਹ ਦੇ ਨਾਲ ਦੇਖਦੇ ਸੀ, ਮੈਨੂੰ ਤਾਂ ਐਂ ਲੱਗਦਾ ਸੀ ਕਿਉਂਕਿ ਮੈਂ ਪਹਿਲਾਂ BC ਲਿਬਰਲ ਅਤੇ ਫਿਰ BC ਯੂਨਾਈਟਿਡ 'ਚੋਂ ਆਇਆ, ਅਤੇ ਇਸ ਕਰਕੇ ਮੈਨੂੰ ਸ਼ੱਕ ਜਿਹੀ ਦੀ ਨਿਗਾਹ ਨਾਲ ਵੇਖਿਆ ਜਾਂਦਾ ਸੀ, ਮੈਨੂੰ ਬਹੁਤਾ ਪਸੰਦ ਨਹੀਂ ਸੀ ਕਰਦੇ। ਜਦੋਂ ਕੈਰਲਿਨ ਫਿਨਲੇ ਆਪਣੇ ਵਾਸਤੇ ਸੀਟ ਦਾ ਬੰਦੋਬਸਤ ਕਰਨ ਦੇ ਵਿੱਚ ਜੁਟੇ ਹੋਏ ਸੀ, ਪਿਛਲੇ ਦਿਨਾਂ ਦੇ ਵਿੱਚ ਖਬਰ ਇਹ ਵੀ ਆਈ ਸੀ ਕਿ 3 MLAs ਨੇ ਇਸ ਤਰ੍ਹਾਂ ਦੀ ਜਿਹੜੀ ਗੱਲ ਆ ਉਹ ਠੁਕਰਾ ਦਿੱਤੀ ਹੈ, ਕਿਉਂਕਿ ਇਹਨਾਂ ਨੂੰ ਕਿਹਾ ਗਿਆ ਸੀ ਕਿ ਆਪਣੀ ਸੀਟ ਤੁਸੀਂ ਖਾਲੀ ਕਰ ਦਿਉ ਤਾਂ ਕਿ ਕੈਰਲਿਨ ਫਿਨਲੇ ਉੱਥੋਂ ਚੋਣ ਲੜ ਲੈਣ। ਜਿਹੜੇ 3 ਜਣਿਆਂ ਨੇ ਇਸ ਤਰ੍ਹਾਂ ਦੀ ਜਿਹੜੀ ਕੋਈ ਗੱਲ ਸੀ ਉਹਨੂੰ ਰੱਦ ਕਰ ਦਿੱਤਾ ਸੀ, ਉਹਨਾਂ 3 ਦੇ ਵਿੱਚੋਂ ਇੱਕ ਈਅਨ ਪੇਟਨ ਵੀ ਸਨ। ਈਅਨ ਪੇਟਨ ਨੇ ਇੱਕ ਗੱਲ ਹੋਰ ਆਖੀ, ਪਿਛਲੇ ਦਿਨ ਨਾ BC ਕੰਜ਼ਰਵੇਟਿਵਸ ਵੱਲੋਂ ਇੱਕ ਐਡ ਸੋਸ਼ਲ ਮੀਡੀਆ 'ਤੇ ਚਲਾਈ ਗਈ, ਆਰਟੀਫਿਸ਼ਲ ਇੰਟੈਲੀਜੈਂਸ ਦੇ ਨਾਲ ਬਣਾਈ ਉਹ ਐਡ ਹੈ, ਉਹਦੇ ਵਿੱਚ ਡੇਵਿਡ EB ਨੂੰ ਇੱਕ ਮਿਲਟਰੀ ਜਨਰਲ ਡਿਕਟੇਟਰ ਵਜੋਂ ਦਿਖਾਇਆ ਗਿਆ, ਜਿਵੇਂ ਕਮਿਊਨਿਸਟ ਰਿਜੀਮਸ ਦੇ ਵਿੱਚ ਅਸੀਂ ਵੇਖਿਆ ਨਾ ਕਿ ਜਿਹੜੇ ਮਿਲਟਰੀ ਜਨਰਲਸ ਹੁੰਦੇ ਨੇ ਫਿਰ ਉਹ ਕਿਸ ਤਰ੍ਹਾਂ, ਉਹ ਕੋਈ ਐਕਸਪ੍ਰੈਸ਼ਨ ਵੀ ਇਹੋ ਜਿਹਾ ਕਿ ਉਹ ਪੂਰੇ ਸੂਬੇ ਦੇ ਨਕਸ਼ੇ ਦੇ ਉੱਪਰ ਉਹਦੇ ਉੱਪਰ ਪਿੰਨ ਲਗਾ ਲਗਾ ਕੇ ਬੇਸਿਕਲੀ ਇਹਨਾਂ ਦਾ ਮਕਸਦ ਸੀ ਉਹਦੇ ਐਡ ਦੇ ਵਿੱਚ ਦਿਖਾਉਣ ਦਾ ਕਿ ਕਿਹੋ ਜਿਹੀ ਕਲਚਰ ਵਾਰਜ਼ ਸ਼ੁਰੂ ਕੀਤੀਆਂ ਨੇ ਡੇਵਿਡ ਈਬੀ ਨੇ, ਅਤੇ ਡੇਵਿਡ ਈਬੀ ਨੂੰ ਦਿਖਾਇਆ ਗਿਆ ਐਜ਼ ਅ ਡਿਕਟੇਟਰ ਮਿਲਟਰੀ ਜਨਰਲ ਉਸ ਐਡ ਦੇ ਵਿੱਚ। ਈਅਨ ਪੇਟਨ ਨੇ ਕਿਹਾ ਕਿ ਮੈਂ ਭਾਵੇਂ ਐਨ ਡੀ ਪੀ ਦੀਆਂ ਨੀਤੀਆਂ ਦੇ ਨਾਲ ਸਹਿਮਤ ਨਹੀਂ, ਪਰ ਸੂਬੇ ਦੇ ਪ੍ਰੀਮੀਅਰ ਨੂੰ ਇਸ ਤਰ੍ਹਾਂ ਇੱਕ ਟੋਟੈਲੀਟੇਰੀਅਨ ਵਜੋਂ ਡਿਕਟੇਟਰ ਵਜੋਂ ਦਿਖਾਉਣਾ ਇਹ ਮੈਨੂੰ ਨਾਗਵਾਰਾ ਹੈ, ਅਤੇ ਮੈਂ ਸੋ ਇਹ ਵੀ ਇੱਕ ਕਾਰਨ ਬਣਿਆ ਉਹਨਾਂ ਦਾ ਪਾਰਟੀ ਤੋਂ ਲਾਂਭੇ ਹੋਣ ਦਾ। ਹੁਣ ਇਹਦੇ ਵਿੱਚ ਇੰਟਰਸਟਿੰਗ ਗੱਲ ਇਹ ਆ, ਹੁਣ ਇਹਨਾਂ ਦੋਹਾਂ ਜਾਣਿਆਂ ਨੇ ਜਿਹੜੀ ਪੀਟਰ ਮੇਲੋਬਾਰ ਅਤੇ ਈਅਨ ਪੇਟਨ ਵੱਲੋਂ ਰਲ ਕੇ ਜਿਹੜੀ ਵੀ ਪਾਰਟੀ ਬਣਾਈ ਜਾਂਦੀ ਆ, ਉਹਦਾ ਨਾਮ ਦੇਖੋ ਕੀ ਰੱਖਦੇ ਆ। ਇਹ ਗੱਲ ਦੱਸੀ ਗਈ ਆ ਕਿ ਮੇਲੋਬਾਰ ਨੇ ਇਹ ਕਿਹਾ ਕਿ ਜਿਹੜੀ ਇਹਨਾਂ ਦੀ ਪਾਰਟੀ ਹੋਏਗੀ ਉਹ ਡਾਇਰੈਕਟਲੀ ਸੈਂਟਰ ਬੀ ਸੀ ਦੇ ਨਾਲ ਅਫੀਲੀਏਟਡ ਨਹੀਂ ਹੋਏਗੀ। ਅਤੇ ਇੱਕ ਗੱਲ ਇਹ ਵੀ ਦੱਸੀ ਗਈ ਆ, ਕਹਿੰਦੇ ਸੋ ਕਈ ਮੈਂਬਰ ਇਸ ਵੇਲੇ ਇਹ ਚਾਹੁੰਦੇ ਨੇ ਬੀ ਸੀ ਕੰਜ਼ਰਵੇਟਿਵਸ ਵਾਲੇ ਕਿ ਬੀ ਸੀ ਕੰਜ਼ਰਵੇਟਿਵਸ ਨੂੰ ਹੀ ਸਟੇਬਲਾਈਜ਼ ਕਰ ਲਿਆ ਜਾਵੇ, ਕਈ ਚਾਹੁੰਦੇ ਨੇ ਕਿ ਕੋਈ ਨਵੀਂ ਪਾਰਟੀ ਬਣੇ, ਜਿਹਦਾ ਮਤਲਬ ਇਹ ਆ ਕਿ ਪੀਟਰ ਮੇਲੋਬਾਰ ਅਤੇ ਈਅਨ ਪੇਟਨ ਦੇ ਪਾਰਟੀ ਤੋਂ ਬਾਹਰ ਹੋਣ ਤੋਂ ਬਾਅਦ ਕੁਝ ਹੋਰ ਬੀ ਸੀ ਕੰਜ਼ਰਵੇਟਿਵ ਮੈਂਬਰਸ ਵੀ ਹੋਣਗੇ ਜਿਹੜੇ ਕਿ ਹੋ ਸਕਦਾ ਹੈ ਕਿ ਪਾਰਟੀ ਛੱਡਣ ਵਾਸਤੇ ਵਿਚਾਰ ਕਰਨ। ਇੱਕ ਗੱਲ ਈਅਨ ਪੇਟਨ ਨੇ ਹੋਰ ਆਖੀ, ਕਹਿੰਦੇ ਵੀ ਕੈਰੋਲਿਨ ਫਿਨਲੇ ਦੇ ਲੀਡਰ ਬਣਨ ਤੋਂ ਪਹਿਲਾਂ ਜੇ ਤੁਸੀਂ ਇਸ ਸਾਲ ਵੇਖੋ ਅਰਲੀਅਰ ਜਿਹੜਾ ਪਤਝੜ ਰੁੱਤ ਵਾਲਾ ਸੈਸ਼ਨ ਸੀ, ਕਹਿੰਦੇ ਅਸੀਂ ਵਧੀਆ ਪਰਫੋਰਮ ਕਰ ਰਹੇ ਸੀ ਜਦੋਂ ਟ੍ਰੈਵਰ ਹੈਲਫਰਡ ਇੰਟਰਮ ਲੀਡਰ ਸਨ। ਉਹਨਾਂ ਨੇ ਕਿਹਾ ਵੀ ਜਦੋਂ ਕੈਰੋਲਿਨ ਫਿਨਲੇ ਲੀਡਰ ਬਣ ਕੇ ਆਏ, ਜਿਹੜੇ ਬੰਦਿਆਂ ਨੇ ਚੰਗੇ ਕੰਮ ਕੁੰਮ ਕੀਤੇ ਸੀ ਸਾਰਿਆਂ ਨੇ ਉਹਨੇ ਸੱਜੇ ਖੱਬੇ ਕਰਤਾ, ਉਹਨਾਂ ਨੂੰ ਸਾਈਡਲਾਈਨ ਕਰਤਾ, ਅਤੇ ਜਿਹੜੀ ਪਾਰਟੀ ਦੀ ਐਗਜ਼ੈਕਟਿਵ ਆ ਉਹਦੇ ਵਿੱਚ ਵੀ ਕਈ ਤਬਦੀਲੀਆਂ ਕਰ ਦਿੱਤੀਆਂ, ਅਤੇ ਪਾਰਟੀ ਬੜੀ ਫਾਰ ਰਾਈਟ ਕਿਸਮ ਦੀ ਪਾਰਟੀ ਹੋ ਗਈ ਆ। ਅਤੇ ਕਈ ਜਿਹੜੇ ਇਸ ਵੇਲੇ ਈਵਨ ਮੌਜੂਦਾ ਵੀ ਕਈ ਬੀ ਸੀ ਕੰਜ਼ਰਵੇਟਿਵਸ ਦੇ MLAs ਨੇ ਜਿਹੜੇ ਉਸ ਖੇਮੇ 'ਚ ਇਸ ਵੇਲੇ ਬੈਠੇ ਨੇ, ਉਹ ਇਸ ਤਰ੍ਹਾਂ ਦੀ ਪਾਰਟੀ ਦੀ ਡਾਇਰੈਕਸ਼ਨ ਤੋਂ ਨਾਖੁਸ਼ ਪ੍ਰਤੀਤ ਹੋ ਰਹੇ ਨੇ। ਸੋ ਕੀ ਕੁਝ ਹੋਰ ਜਣੇ ਕਈ ਹੋਰ ਵੀ ਬੀ ਸੀ ਕੰਜ਼ਰਵੇਟਿਵਸ ਨੂੰ ਛੱਡ ਕੇ ਪੀਟਰ ਮੇਲੋਬਾਰ ਅਤੇ ਈਅਨ ਪੇਟਨ ਵੱਲੋਂ ਬਣਾਈ ਜਾਣ ਵਾਲੀ ਨਵੀਂ ਪਾਰਟੀ 'ਚ ਸ਼ਾਮਲ ਹੋ ਸਕਦੇ ਨੇ, ਚਾਂਸਿਸ ਹੈਗੇ ਨੇ। ਐਲੇਨੋਰ ਸਟਰਕੋ, ਜਿਨ੍ਹਾਂ ਨੂੰ ਕਿ ਵੈਸੇ ਜੌਨ ਰਸਟੈਡ ਨੇ ਬਤੌਰ ਲੀਡਰ ਕੱਢ ਦਿੱਤਾ ਸੀ ਪਾਰਟੀ ਦੇ ਵਿੱਚੋਂ, ਐਲੇਨੋਰ ਸਟਰਕੋ ਨੇ ਇਹ ਗੱਲ ਜ਼ਰੂਰ ਆਖੀ ਆ, ਕਹਿੰਦੇ ਵੀ ਮੈਂ ਰੀਚ ਆਊਟ ਕਰ ਰਹੀ ਹਾਂ ਪੀਟਰ ਮੇਲੋਬਾਰ ਅਤੇ ਈਅਨ ਪੇਟਨ ਨੂੰ, ਅਤੇ ਕਹਿੰਦੇ ਆਈ ਲੁੱਕ ਫੋਰਵਰਡ ਟੂ ਸੀਇੰਗ ਵਟ ਮੇਲੋਬਾਰ ਐਂਡ ਪੇਟਨ ਹੈਵ ਇਨ ਮਾਇੰਡ। ਸੋ ਉਹਨਾਂ ਵੱਲੋਂ ਵਿਚਾਰ ਕੀਤਾ ਜਾ ਰਿਹਾ ਕਿ ਉਹ ਇਸ ਪਾਰਟੀ ਨੂੰ ਜੁਆਇਨ ਕਰ ਸਕਦੇ ਨੇ। ਸੋ ਬੀ ਸੀ ਦੇ ਸਿਆਸੀ ਲੈਂਡਸਕੇਪ ਦੇ ਵਿੱਚ ਬੜੀ ਤੇਜ਼ੀ ਨਾਲ ਕਈ ਤਬਦੀਲੀਆਂ ਇਸ ਵੇਲੇ ਆ ਰਹੀਆਂ ਨੇ, ਅਤੇ ਇੱਕ ਹੋਰ ਨਵੀਂ ਪਾਰਟੀ ਵਾਸਤੇ ਤਿਆਰ ਹੋ ਜਾਓ, ਅਤੇ ਜਿਹੜੀ ਇਹ ਨਵੀਂ ਪਾਰਟੀ ਆ ਇਹਦੇ ਵਿੱਚ ਕਿਉਂਕਿ ਦੋ ਮੈਂਬਰ ਤਾਂ ਆਲਰੇਡੀ ਹੈਗੇ ਨੇ, ਸੋ ਇਹਨਾਂ ਨੂੰ ਲੈਜਿਸਲੇਟਿਵ ਅਸੈਂਬਲੀ ਦੀ ਫੰਡਿੰਗ ਵੀ ਮਿਲਣੀ ਸ਼ੁਰੂ ਹੋ ਜਾਏਗੀ। ਇਸ ਪਾਰਟੀ ਦੇ ਦੱਸਿਆ ਗਿਆ ਕਿ ਇੰਟਰਮ ਲੀਡਰ ਪੀਟਰ ਮੇਲੋਬਾਰ ਹੋਣਗੇ, ਉਸ ਤੋਂ ਬਾਅਦ ਫਿਰ ਜਿਉਂ ਜਿਉਂ ਹੋਰ ਮੈਂਬਰ ਇਹਦੇ ਜੁੜਦੇ ਨੇ ਉਹ ਕਿਹੋ ਜਿਹਾ ਰਾਹ ਰਹਿੰਦਾ ਉਹ ਦੇਖਣਾ ਹੋਏਗਾ ਵੀ ਕੀ ਬਣਦਾ। ਪਰ ਇਸ ਵੇਲੇ ਬੀ ਸੀ ਦੇ ਵਿੱਚ ਇੱਕ ਗੱਲ ਪੱਕੀ ਆ ਕਿ ਜਦੋਂ ਤੋਂ ਦੇਖੋ ਕੈਵਿਨ ਫਾਲਕਨ ਨੇ ਬੀ ਸੀ ਲਿਬਰਲਸ ਦਾ ਨਾਮ ਚੇਂਜ ਕਰਕੇ ਬੀ ਸੀ ਯੂਨਾਈਟਿਡ ਕੀਤਾ, ਫਿਰ ਅਕਤੂਬਰ 2024 'ਚ ਹੋਈਆਂ ਚੋਣਾਂ ਵੇਲੇ ਬੀ ਸੀ ਯੂਨਾਈਟਿਡ ਦਾ ਤੰਬੂ ਹੀ ਫੋਲਡ ਕਰਤਾ ਵੀ ਅਸੀਂ ਚੋਣਾਂ ਹੀ ਕੋਈ ਨਹੀਂ ਲੜਨੀਆਂ। ਉਹਦੇ ਨਾਲ ਬੀ ਸੀ ਕੰਜ਼ਰਵੇਟਿਵਸ ਮਜ਼ਬੂਤ ਤਾਂ ਹੋਏ, ਪਰ ਉਹ ਮਜ਼ਬੂਤੀ ਕਲੀਅਰਲੀ ਬੀ ਸੀ ਕੰਜ਼ਰਵੇਟਿਵਸ ਨੂੰ ਰਾਸ ਨਹੀਂ ਆਈ। ਇਹ ਇਸ ਗੱਲ ਦਾ ਸਿੱਧਾ ਸਿੱਧਾ ਐਗਜ਼ਾਮਪਲ ਆ ਕਿ ਜਦੋਂ ਬਹੁਤ ਤੇਜ਼ੀ ਨਾਲ ਬਹੁਤ ਜ਼ਿਆਦਾ ਗਰੋਥ ਹੋ ਜਾਂਦੀ ਆ ਤਾਂ ਉਹ ਵੀ ਸੰਭਾਲਣੀ ਕਈ ਵਾਰੀ ਮੁਸ਼ਕਲ ਹੋ ਜਾਂਦੀ ਆ। ਅਤੇ ਜਿਹੜੀ ਰਹਿੰਦੀ ਸਹਿੰਦੀ ਕਸਰ ਸੀ ਉਹ ਇੰਝ ਲੱਗਦਾ ਕਿ ਜਿਹੜੀ ਇਸ ਸਾਲ ਮਈ ਦੇ ਵਿੱਚ ਬੀ ਸੀ ਕੰਜ਼ਰਵੇਟਿਵਸ ਵੱਲੋਂ ਲੀਡਰਸ਼ਿਪ ਰੇਸ ਕੰਕਲੂਡ ਕੀਤੀ ਗਈ ਉਹਦੇ ਵਿੱਚ ਕੈਰੋਲਿਨ ਫਿਨਲੇ ਨੂੰ ਲੀਡਰ ਚੁਣੇ ਜਾਣ ਤੋਂ ਬਾਅਦ ਪਾਰਟੀ ਦੇ ਵਿੱਚ ਜਿਹੜੀ ਲੱਗਦਾ ਸੀ ਕਿ ਟ੍ਰੈਵਰ ਹੈਲਫਰਡ ਦੀ ਇੰਟਰਮ ਲੀਡਰਸ਼ਿਪ ਦੇ ਅਧੀਨ ਜਿਹੜੀ ਪਾਰਟੀ ਕੰਸੋਲੀਡੇਟ ਹੁੰਦੀ ਨਜ਼ਰ ਆਉਂਦੀ ਸੀ, ਜੌਨ ਰਸਟੈਡ ਦੇ ਲੀਡਰਸ਼ਿਪ ਛੱਡਣ ਤੋਂ ਬਾਅਦ ਜਿਹੜੀ ਪਾਰਟੀ ਲੱਗਦਾ ਸੀ ਕਿ ਹੁਣ ਇਕਜੁੱਟ ਹੋ ਰਹੀ ਆ, ਉਹ ਕੈਰੋਲਿਨ ਫਿਨਲੇ ਦੇ ਆਉਣ ਤੋਂ ਬਾਅਦ ਉਹਦੇ ਵਿੱਚ ਸਮੱਸਿਆਵਾਂ ਕਿਤੇ ਜ਼ਿਆਦਾ ਹੋਰ ਵੱਧ ਗਈਆਂ ਨੇ। ਤੁਸੀਂ ਸੁਣ ਰਹੇ ਹੋ ਕਨੈਕਟ FM 91.5 ਅਤੇ ਪ੍ਰੋਗਰਾਮ ਦੇ ਸਾਡੇ ਇਸ ਆਵਰ ਨੂੰ ਅਲਾਇੰਸ ਐਨਾਲਿਟੀਕਲ ਲੈਬਸ ਵੱਲੋਂ ਸਪੋਂਸਰ ਕੀਤਾ ਜਾ ਰਿਹਾ ਹੈ। ਜੇ ਤੁਸੀਂ ਘਰ ਰੈਨੋਵੇਟ ਕਰਨਾ ਹੈ ਜਾਂ ਪੁਰਾਣਾ ਘਰ ਡਿਮੋਲਿਸ਼ ਕਰਨਾ ਹੈ ਤਾਂ ਐਸਬੈਸਟਸ, ਲੈਡ ਅਤੇ ਮੋਲਡ ਵਰਗੇ ਲੁਕਵੇਂ ਖਤਰੇ ਤੁਹਾਡੀ ਸਿਹਤ ਦੇ ਨਾਲ ਨਾਲ ਤੁਹਾਡੇ ਪ੍ਰੋਜੈਕਟ ਨੂੰ ਵੀ ਇੰਪੈਕਟ ਕਰ ਸਕਦੇ ਨੇ। ਐਸਬੈਸਟਸ, ਲੈਡ ਅਤੇ ਮੋਲਡ ਟੈਸਟਿੰਗ ਲਈ ਭਰੋਸਾ ਕਰੋ ਅਲਾਇੰਸ ਐਨਾਲਿਟੀਕਲ ਲੈਬਸ 'ਤੇ। ਰਿਸਕ ਅਸੈਸਮੈਂਟ ਅਤੇ QP ਸੇਵਾਵਾਂ ਵੀ ਪ੍ਰਦਾਨ ਕਰਦੇ ਨੇ, ਸੈਂਪਲ ਲੈ ਕੇ ਜਾਣ ਤੋਂ ਲੈ ਕੇ ਰਿਪੋਰਟ ਤੁਹਾਡੇ ਤੱਕ ਪਹੁੰਚਾਉਣ ਤੱਕ ਹਰ ਸਹੂਲਤ। ਅੱਜ ਹੀ ਕਾਲ ਕਰੋ 6048139002, 604-813-9002, ਅਲਾਇੰਸ ਐਨਾਲਿਟੀਕਲ ਲੈਬਸ। ਅਮਰੀਕਾ ਅਤੇ ਕੈਨੇਡਾ ਵਿਚਕਾਰ ਇਸ ਵੇਲੇ ਜੋ ਟ੍ਰੇਡ ਨੂੰ ਲੈ ਕੇ ਟੈਨਸ਼ਨ ਅਤੇ ਸਟ੍ਰੈਸ ਬਣਿਆ ਹੋਇਆ ਉਹਦੇ ਬਾਰੇ ਕਈ ਅਪਡੇਟਸ ਨੇ। ਇੱਕ ਜਿਹੜੀ ਅੱਜ ਦੀ ਲੇਟੈਸਟ ਅਪਡੇਟ ਆ ਉਹਦੇ ਵਿੱਚ ਟਰੰਪ ਇੱਕ ਤਾਂ ਇਹ ਕਹਿ ਰਹੇ ਨੇ ਕਿ ਜਿਹੜੀ ਲੇਕ ਓਨਟੈਰੀਓ ਆ, ਕਹਿੰਦੇ ਉਹਦਾ ਨਾਮ ਬਦਲ ਕੇ ਲੇਕ ਅਮੈਰੀਕਾ ਰੱਖ ਦੇਣਾ। ਉਹਦੇ ਨਾਲ ਫਰਕ ਤਾਂ ਖੈਰ ਕਿੰਨਾ ਕੁ ਪੈਣਾ ਕੀ ਪੈਣਾ, ਪਰ ਇਸ ਤਰ੍ਹਾਂ ਦੀਆਂ ਗੱਲਾਂ ਉਹਨਾਂ ਨੇ ਕੀਤੀਆਂ ਨੇ। ਦੂਜੀ ਗੱਲ ਜਿਹੜੀ ਟਰੰਪ ਨੇ ਬੜੀ ਸਟਰੋਂਗਲੀ ਅੱਜ ਖਾਰਜ ਕੀਤੀ ਆ, ਉਹਨਾਂ ਦਾ ਕਹਿਣਾ ਵੀ ਅਮਰੀਕਾ ਵੱਲੋਂ ਕਿਤੇ ਵੀ ਇਹ ਗੱਲ ਨਹੀਂ ਸੀ ਕੀਤੀ ਗਈ ਕਿ ਕੈਨੇਡਾ ਆਪਣੀਆਂ ਫਰੈਂਚ ਲੈਂਗੁਏਜ ਵਾਲੀਆਂ ਜਿਹੜੀਆਂ ਪ੍ਰੋਟੈਕਸ਼ਨਸ ਨੇ ਉਹਨਾਂ ਨੂੰ ਅਸੀਂ ਕੋਈ ਟ੍ਰੇਡ ਡੀਲ ਦਾ ਹਿੱਸਾ ਨਹੀਂ ਸੀ ਬਣਾਇਆ। ਕਹਿੰਦੇ ਇਹ ਤਾਂ ਬੜੀ ਬੇਵਕੂਫਾਨਾ ਜੀ ਗੱਲ ਆ। ਟਰੰਪ ਨੇ ਅੱਗੇ ਗੱਲ ਇਹ ਕਹੀ ਆ ਕਿ ਮਾਰਕ ਕਾਰਨੀ ਆਪਣੀ ਪੋਲੀਟਿਕਸ ਚਮਕਾਉਣ ਦੇ ਵਾਸਤੇ ਅਜਿਹਾ ਕੰਮ ਕਰ ਰਹੇ ਨੇ। ਕਹਿੰਦੇ ਇਹੋ ਜਿਹਾ ਸਟੂਪਿਡ ਆਈਡੀਆ ਤਾਂ ਮੇਰੇ ਦਿਮਾਗ ਦੇ ਵਿੱਚ ਆਇਆ ਵੀ ਨਹੀਂ ਸੀ। ਅਤੇ US ਟ੍ਰੇਡ ਰੈਪ੍ਰਜੈਂਟੇਟਿਵ ਜੇਮੀਸਨ ਗ੍ਰੀਅਰ ਉਹਨਾਂ ਨੇ ਵੀ ਇਸ ਗੱਲ ਨੂੰ ਇੱਕ ਕਹਿੰਦੇ ਵੀ ਜਿਹੜਾ ਅਜੀਬ ਜਿਹਾ ਚੁਟਕਲਾ ਜਿਹਾ ਇਹ, ਕਹਿੰਦੇ ਇਹ ਕੀ ਗੱਲ ਹੋਈ, ਕਹਿੰਦੇ ਸਾਨੂੰ ਇੱਕ ਫਰੈਂਚ ਲੈਂਗੁਏਜ ਵਾਲਾ ਅਸੀਂ ਕੋਈ ਇਸ ਤਰ੍ਹਾਂ ਦੀ ਡਿਮਾਂਡ ਨਹੀਂ ਸੀ ਰੱਖੀ। ਇਹਦੇ ਨਾਲ ਹੁਣ ਦੇਖੋ ਹੋਣਾ ਕੀ ਆ ਕਿ ਜਿਹੜੀ ਉਹ ਡਿਮਾਂਡ ਹੈ ਨਾ ਓਪੋਜੀਸ਼ਨ ਦੀ ਕਿ ਟੈਕਸਟ ਰਿਲੀਜ਼ ਕਰੋ, ਜਿਹੜੀ ਡੀਲ ਤੁਸੀਂ ਇੰਨਾ ਲੰਬਾ ਸਮਾਂ ਨੈਗੋਸ਼ੀਏਟ ਕਰਦੇ 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 ਫਿਰ ਐਨ ਮੌਕੇ 'ਤੇ ਆ ਕੇ ਤੁਸੀਂ ਵਾਕਆਊਟ ਕਰ ਗਏ ਜਿਹਦੇ ਕਰਕੇ ਗੱਲਬਾਤ ਕਲੈਪਸ ਹੋ ਗਈ, ਉਹਦੇ ਵਿੱਚ ਸੀਗਾ ਕੀ? ਅਤੇ ਜੇ ਟਰੰਪ ਦਾ ਇਹ ਕਹਿਣਾ, ਕਹਿੰਦੇ ਵੀ ਪਤਾ ਨਹੀਂ ਇਹਨਾਂ ਨੇ ਕਿੱਥੋਂ ਇਹ ਗੱਲ ਘੜ ਲਈ ਵੀ ਅਸੀਂ ਫਰੈਂਚ ਲੈਂਗੁਏਜ ਦੀਆਂ ਜੋ ਕੈਨੇਡਾ ਦੀਆਂ ਪ੍ਰੋਟੈਕਸ਼ਨਸ ਨੇ ਉਹਨਾਂ ਦੇ ਉੱਪਰ ਅਸੀਂ ਕੋਈ ਹੱਲਾ ਬੋਲਣ ਵਾਲੇ ਸੀ। ਜੇ ਇਹ ਗੱਲ ਟਰੰਪ ਦੀ ਸਹੀ ਨਿਕਲਦੀ ਆ, ਜੇ ਲੈਟਸ ਅਜ਼ਿਊਮ ਵੀ ਟਰੰਪ ਸੱਚ ਕਹਿ ਰਹੇ ਨੇ ਵੀ ਅਮਰੀਕਾ ਵੱਲੋਂ ਇਸ ਤਰ੍ਹਾਂ ਦੀ ਕੋਈ ਮੰਗ ਨਹੀਂ ਸੀ ਕੀਤੀ ਗਈ, ਤਾਂ ਫਿਰ ਇਹ ਬੜਾ ਸਵਾਲ ਵਾਜਬ ਬਣਦਾ ਵੀ ਕੀ ਸਿਰਫ ਅਤੇ ਸਿਰਫ ਐਲਬਰਟ ਕਿਬੈਕ ਦੇ ਵਿੱਚ ਆਪਣੀ ਜਿਹੜੀ ਪੋਲੀਟਿਕਸ ਉਹਨੂੰ ਚਮਕਾਉਣ ਦੇ ਵਾਸਤੇ ਇਸ ਤਰ੍ਹਾਂ ਦੀ ਗੱਲ ਫਲੋਟ ਕੀਤੀ ਗਈ, ਕਿਉਂਕਿ 31 ਤਰੀਕ ਆ ਰਹੀ ਹੈ ਅਤੇ ਜਿਹੜੇ 3 ਬਾਏ ਇਲੈਕਸ਼ਨਸ ਹੁਣ ਹੋਣੇ ਨੇ, ਉਸ ਤੋਂ ਬਾਅਦ ਕੁਝ ਹੋਰ ਬਾਏ ਇਲੈਕਸ਼ਨਸ ਵੀ ਨੇ, ਟੋਟਲ 7-8 ਬਾਏ ਇਲੈਕਸ਼ਨ ਹੋ ਜਾਣੇ ਹੁਣ, ਉਹਨਾਂ 'ਚੋਂ ਕਈ ਤਾਂ ਕਿਬੈਕ ਦੇ ਵਿੱਚ ਨੇ। ਸੋ ਕੀ ਉਹਨਾਂ ਬਾਏ ਇਲੈਕਸ਼ਨਸ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਤਰ੍ਹਾਂ ਦੀ ਗੱਲ ਆਖੀ ਗਈ ਆ? ਸੋ ਇਹ ਵੀ ਨਾਲ ਨਾਲ ਪੈਰਲਲ ਕਈ ਗੱਲਾਂ ਚੱਲਣਗੀਆਂ ਉਹਦੇ ਵਿੱਚੋਂ। ਹੁਣ ਦੇਖਿਓ ਜਿਹਦਾ ਜੋ ਜੋ ਇੰਟਰਸਟ ਆ ਉਹਨੇ ਉਹਦੇ ਮੁਤਾਬਕ ਉਹਨਾਂ ਚੀਜ਼ਾਂ ਨੂੰ ਪਿੱਕ ਕਰਕੇ ਉਨੀ ਜ਼ਿਆਦਾ ਹਵਾ ਦੇਈ ਜਾਣੀ ਆ। ਪਰ ਅੱਜ ਗੱਲ ਇੱਕ ਇਹ ਵੀ ਡੋਨਲਡ ਟਰੰਪ ਵੱਲੋਂ ਮੁੱਢੋਂ ਸੁੱਢੋਂ ਰੱਦ ਕੀਤੀ ਗਈ ਆ ਵੀ ਅਮਰੀਕਾ ਨੇ ਕੈਨੇਡਾ ਦੀਆਂ ਫਰੈਂਚ ਲੈਂਗੁਏਜ ਨਾਲ ਰਿਲੇਟਡ ਜਿਹੜੀਆਂ ਪ੍ਰੋਟੈਕਸ਼ਨਸ ਨੇ ਉਹਨਾਂ ਬਾਰੇ ਕੋਈ ਇਹੋ ਜਿਹੀ ਗੱਲ ਨਹੀਂ ਸੀ ਕੀਤੀ ਜਿਹਨੂੰ ਕਿ ਜਿੰਨਾ ਵਧਾ ਚੜ੍ਹਾ ਕੇ ਕੈਨੇਡਾ ਦੇ ਵਿੱਚ ਪੇਸ਼ ਕੀਤਾ ਜਾ ਰਿਹਾ। ਇਹਦੇ ਵਿੱਚ ਹੋਰ ਵੀ ਕਈ ਗੱਲਾਂ ਨੇ। ਅੱਛਾ, ਕੁਝ ਰਿਪੋਰਟਾਂ ਆਈਆਂ ਨੇ ਇਸ ਟ੍ਰੇਡ ਡੀਲ ਦੇ ਕੋਲੈਪਸ ਹੋਣ ਨਾਲ ਰਿਲੇਟਡ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕੱਲ੍ਹ ਕੀ ਆਖਿਆ ਹੈ, ਅੱਜ ਇੱਕ ਅਨਾਊਂਸਮੈਂਟ ਸਰਕਾਰ ਵੱਲੋਂ ਕੀਤੀ ਜਾਣੀ ਆ ਜਿਹੜੇ ਰਿਟੈਲੀਏਟਰੀ ਟੈਰਿਫਸ ਨੇ, ਕਿ ਜਵਾਬੀ ਕਾਰਵਾਈ ਕੈਨੇਡਾ ਵੱਲੋਂ ਕਿਹੋ ਜਿਹੀ ਕੀਤੀ ਜਾਏਗੀ, ਉਹਦੀ ਵੀ ਤਿਆਰੀ ਇਸ ਵੇਲੇ ਹੋ ਰਹੀ ਆ। ਬਸ ਥੋੜ੍ਹੀ ਦੇਰ ਤੱਕ ਉਹ ਵੀ ਜਿਹੜੀ ਅਨਾਊਂਸਮੈਂਟ ਆ ਉਹ ਸ਼ੁਰੂ ਹੋਣੀ ਆ। ਸੋ ਹਾਲ ਦੀ ਘੜੀ ਆਪਾਂ ਐਂ ਕਰੀਏ, ਇੱਕ ਛੋਟੀ ਜਿਹੀ ਪਹਿਲਾਂ ਬ੍ਰੇਕ ਲੈ ਲਈਏ ਅਤੇ ਬ੍ਰੇਕ ਤੋਂ ਬਾਅਦ ਫਿਰ ਖਬਰਾਂ ਦਾ ਬੁਲੇਟਿਨ ਹੋਣਾ ਅਤੇ ਫਿਰ ਜਿਹੜੀਆਂ ਡੀਟੇਲਸ ਨੇ ਉਹ ਸਾਰੀਆਂ ਇੱਕ ਇੱਕ ਕਰਕੇ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਡੱਗ ਫੋਰਡ ਅਤੇ ਡੋਨਲਡ ਟਰੰਪ ਵੀ ਖਾਸਾ ਜੁੱਤ ਪਤਾੰਗ ਹੋਏ ਨੇ ਕੱਲ੍ਹ ਸ਼ਬਦਾਂ ਰਾਹੀਂ, ਉਹ ਵੀ ਤੁਹਾਡੇ ਨਾਲ ਸਾਰੀ ਗੱਲ ਸ਼ੇਅਰ ਕਰਨੀ ਆ। ਮੈਂ ਦੱਸ ਦਵਾਂ, ਰੋਇਲ ਕੋਲੰਬੀਅਨ ਹੋਸਪਿਟਲ ਵਾਲੇ ਸੂਚਨਾ ਦੇ ਰਹੇ ਨੇ ਜਦੋਂ ਕੋਈ ਮੈਡੀਕਲ ਐਮਰਜੈਂਸੀ ਹੋ ਜਾਵੇ ਜਾਂ ਐਕਸਪਰਟ ਕੇਅਰ, ਤਾਂ ਉਦੋਂ ਐਕਸਪਰਟ ਕੇਅਰ ਬਹੁਤ ਅਹਿਮ ਯੋਗਦਾਨ ਨਿਭਾਉਂਦੀ ਹੈ। ਇਸ ਲਈ ਲੋਅਰ ਮੇਨਲੈਂਡ ਅਤੇ ਪੂਰੀ BC ਦੇ ਵਿੱਚ ਹਾਰਟ ਅਟੈਕ, ਸੀਰੀਅਸ ਐਕਸੀਡੈਂਟ, ਸਟ੍ਰੋਕ, ਹਾਈ ਰਿਸਕ ਬਰਥ ਪੇਸ਼ੈਂਟਸ ਨੂੰ ਇੰਟੈਂਸਿਵ ਕੇਅਰ ਲਈ ਰੋਇਲ ਕੋਲੰਬੀਅਨ ਹੋਸਪਿਟਲ ਲਿਆਇਆ ਜਾਂਦਾ ਹੈ। ਰੋਇਲ ਕੋਲੰਬੀਅਨ ਹੋਸਪਿਟਲ ਇੱਕੋ ਸਾਈਡ 'ਤੇ ਟਰੋਮਾ, ਕਾਰਡੀਅਕ ਕੇਅਰ, ਨਿਊਰੋਸਰਜਰੀ, ਹਾਈ ਰਿਸਕ ਓਬਸਟੈਟ੍ਰਿਕਸ ਅਤੇ ਨਿਓਨੇਟਲ ਇੰਟੈਂਸਿਵ ਕੇਅਰ ਵਰਗੀਆਂ ਮਾਹਰਾਨਾ ਸੇਵਾਵਾਂ ਪ੍ਰਦਾਨ ਕਰਦੇ ਨੇ। ਹੋਰ ਜਾਣਕਾਰੀ ਲਈ ਜਾਂ ਹੈਲਥ ਕੇਅਰ ਨੂੰ ਸਪੋਰਟ ਕਰਨ ਲਈ rchfoundation.com 'ਤੇ ਜਾਓ। ਦੈਟਸ rchfoundation.com। ਓਟਵਾ ਦੇ ਵਿੱਚ ਕੈਨੇਡੀਅਨ ਸਰਕਾਰ ਵੱਲੋਂ ਅਨਾਊਂਸਮੈਂਟ ਕੀਤੀ ਜਾ ਰਹੀ ਹੈ ਕਿ ਅਮਰੀਕਾ ਵੱਲੋਂ ਹੁਣ ਜਿਹੜੇ 50% ਟੈਰਿਫ ਲਗਾਏ ਗਏ ਨੇ $28 billion ਦੇ ਕੈਨੇਡੀਅਨ ਗੁੱਡਜ਼ ਉੱਪਰ, ਉਹਨਾਂ ਦਾ ਜਵਾਬ ਕੈਨੇਡਾ ਨੇ ਕਿਵੇਂ ਦੇਣਾ ਹੈ? ਇਸ ਅਨਾਊਂਸਮੈਂਟ ਦੇ ਵਿੱਚ ਫਾਈਨੈਂਸ ਮਿਨਿਸਟਰ ਫਰਾਂਸੁਆ ਫਿਲੀਪ ਸ਼ੈਂਪੇਨ, ਇੰਡਸਟਰੀ ਮਿਨਿਸਟਰ ਮੈਲਨੀ ਜੋਲੀ, ਜੋਬਸ ਮਿਨਿਸਟਰ ਪੈਟੀ ਹਾਈਡੂ ਅਤੇ ਆਰਟੀਫਿਸ਼ਲ ਇੰਟੈਲੀਜੈਂਸ ਮਿਨਿਸਟਰ ਐਵਿਨ ਸੋਲੋਮਨ ਸ਼ਾਮਲ ਹੋਏ ਨੇ। ਇਸ ਵੇਲੇ ਜਿਹੜਾ ਐਲਾਨ ਹੈ ਉਹ ਫਾਈਨੈਂਸ ਮਿਨਿਸਟਰ ਫਰਾਂਸੁਆ ਫਿਲੀਪ ਸ਼ੈਂਪੇਨ ਵੱਲੋਂ ਕੀਤਾ ਜਾ ਰਿਹਾ ਹੈ, ਪ੍ਰਧਾਨ ਮੰਤਰੀ ਇਸ ਅਨਾਊਂਸਮੈਂਟ 'ਤੇ ਨਹੀਂ ਹਨ। ਇਹ ਦੱਸਿਆ ਗਿਆ ਹੈ ਕਿ ਜਿਹੜੇ ਕਾਊਂਟਰ ਮੈਜਰਸ ਨੇ ਕੈਨੇਡਾ ਵੱਲੋਂ ਜੋ ਜਵਾਬੀ ਟੈਰਿਫ ਲਗਾਏ ਜਾ ਰਹੇ ਨੇ ਉਹ 8 September 12:01 ਦੇ ਸਵੇਰ ਤੋਂ ਸ਼ੁਰੂ ਹੋ ਜਾਣਗੇ। ਸੋ ਜਿੱਦਾਂ ਹੀ 8 September ਸ਼ੁਰੂ ਹੁੰਦੀ ਹੈ, ਜਿਹੜੇ ਕਾਊਂਟਰ ਟੈਰਿਫਸ ਨੇ ਉਹ $27.6 billion ਦੇ ਅਮਰੀਕਨ ਇੰਪੋਰਟਸ ਉੱਪਰ ਲਾਗੂ ਹੋਣਗੇ। ਅਤੇ ਇਹਦੇ ਵਿੱਚ ਨਾਲ ਹੀ ਇਹ ਵੀ ਦੱਸਿਆ ਗਿਆ ਹੈ ਕਿ ਸਰਕਾਰ ਵੱਲੋਂ ਕੈਨੇਡੀਅਨ ਬਿਜ਼ਨਸਿਸ ਅਤੇ ਵਰਕਰਸ ਨੂੰ ਸਪੋਰਟ ਕਰਨ ਲਈ $7.5 billion ਮੁਹੱਈਆ ਕਰਵਾਏ ਜਾਣੇ ਹਨ। ਅਤੇ ਜਿਹੜੀਆਂ ਇਹਦੀਆਂ ਡੀਟੇਲਸ ਨੇ ਇਸ ਵੇਲੇ ਅਨਾਊਂਸ ਕੀਤੀਆਂ ਜਾ ਰਹੀਆਂ ਨੇ। ਫਰਾਂਸੁਆ ਫਿਲੀਪ ਸ਼ੈਂਪੇਨ ਗੱਲ ਕਰ ਰਹੇ ਨੇ, ਥੋੜ੍ਹੀ ਆਡੀਓ ਸੁਣ ਵੀ ਲੈਂਦੇ ਹਾਂ ਉਹ।
The Canada will match the United States tariffs dollar for dollar, rate for rate. Effective September 8, Canada will impose counter tariffs of up to 15, 25, or 50% on 27.6 billion in imports from the United States of America. For each product, our tariff would match the American tariff on the same type of Canadian good. Notre objectif est de protéger les travailleurs.
Our goal is to protect workers, producers, and Canadian manufacturers. As we see here this morning, we will place Canadian products in a better competitive position in the Canadian market. So this is the essence of what we were discussing with Philip this morning, to give a better chance to our workers to be competitive in Canada. Our response will target products in the steel and aluminum sector, appliances,
agriculture. So the full detail is announced that is going on because now French are talking all about it. ਪਰ ਇਹ ਗੱਲ ਦੱਸੀ ਗਈ ਹੈ ਕਿ $3.5 billion ਰੈਪਿਡ ਰਿਸਪੋਂਸ ਦੇ ਰਾਹੀਂ ਜਾਰੀ ਕੀਤਾ ਜਾਣਾ ਤਾਂ ਕਿ ਉਹਨਾਂ ਵਰਕਰਸ ਅਤੇ ਇੰਪਲੋਇਰਸ ਨੂੰ ਸਹਾਰਾ ਦਿੱਤਾ ਜਾ ਸਕੇ ਜਿਹੜੇ ਅਮਰੀਕਾ ਵੱਲੋਂ ਲਾਏ ਗਏ ਟੈਰਿਫਸ ਕਰਕੇ ਇੰਪੈਕਟ ਹੋ ਰਹੇ ਨੇ ਨਾਲ ਹੀ ਅੱਜ ਇਹ ਵੀ ਦੱਸਿਆ ਗਿਆ ਕਿ ਡੋਲਰ ਫੋਰ ਡੋਲਰ ਟੈਰਿਫਸ ਉਹਨਾਂ ਹੀ ਸੈਕਟਰਸ 'ਤੇ ਕੈਨੇਡਾ ਵੱਲੋਂ ਲਗਾਏ ਜਾ ਰਹੇ ਨੇ ਜਿਨ੍ਹਾਂ ਚੀਜ਼ਾਂ ਦੇ ਉੱਪਰ ਅਮਰੀਕਾ ਨੇ ਟੈਰਿਫ ਲਗਾਏ ਨੇ ਤਾਂ ਕਿ ਜਿਹੜੀ ਕੈਨੇਡੀਅਨ ਇੰਡਸਟਰੀ ਹੈ ਉਹਨੂੰ ਪ੍ਰੋਟੈਕਟ ਕੀਤਾ ਜਾ ਸਕੇ ਸੋ ਇਹਦੀਆਂ ਸੋ ਜਿਹੜਾ ਟੈਰਿਫ ਦਾ ਰੇਟ ਆ 15%, 25%, 50% ਤੱਕ ਇਹ ਰੇਟ ਹੋਏਗਾ ਅਤੇ ਜਿਹੜੀਆਂ ਜਿਹੜੀਆਂ ਚੀਜ਼ਾਂ ਅਮਰੀਕਾ ਨੇ ਟਾਰਗੇਟ ਕੀਤੀਆਂ ਨੇ ਉਹਨਾਂ ਚੀਜ਼ਾਂ ਨੂੰ ਹੀ ਕੈਨੇਡਾ ਵੱਲੋਂ ਜਵਾਬੀ ਤੌਰ 'ਤੇ ਟਾਰਗੇਟ ਕੀਤਾ ਜਾਏਗਾ ਵਿੱਚ ਕਾਇੰਡ ਆਫ ਮੇਕ ਸੈਂਸ ਤਾਂ ਕਿ ਜਿਹੜਾ ਸਮਾਨ ਅਮਰੀਕਾ ਦੇ ਵਿੱਚ ਕੈਨੇਡੀਅਨ ਕੋਈ ਬਿਜ਼ਨਸਿਸ ਵੇਚਦੇ ਨੇ ਉਹੀ ਸਮਾਨ ਜੋ ਉੱਧਰੋਂ ਇੱਧਰ ਨੂੰ ਵੀ ਆਉਂਦਾ ਹੁਣ ਕਈ ਵਾਰੀ ਕਿਸੇ ਦੇ ਮਨ 'ਚ ਗੱਲ ਆਏਗੀ ਵੀ ਆਹ ਕੀ ਗੱਲ ਹੋਈ ਜੇ ਇੱਥੇ ਹੀ ਬਣਦਾ ਇੱਥੇ ਕਿਉਂ ਨਹੀਂ ਵਿਕਦਾ ਕਈ ਵਾਰੀ ਇਹ ਹੋ ਸਕਦਾ ਨਾ ਕਿ ਕੋਈ ਚੀਜ਼ ਜਿਹੜੀ ਕਿ ਓਨਟੈਰੀਓ ਦੇ ਵਿੱਚ ਵਰਤੀ ਜਾਂਦੀ ਆ ਅਤੇ ਉਹ ਅਮਰੀਕਾ ਤੋਂ ਆਉਂਦੀ ਹੈ ਪਰ ਬੀ ਸੀ ਦੇ ਵਿੱਚ ਉਹ ਚੀਜ਼ ਇੱਥੇ ਡੋਮੈਸਟਿਕਲੀ ਯੂਜ਼ ਹੋ ਜਾਂਦੀ ਆ ਕਿਉਂਕਿ ਆਪਣਾ ਕਈ ਵਾਰੀ ਕੰਟਰੀ ਇੰਨੀ ਵੱਡੀ ਆ ਕਿ ਬੀ ਸੀ ਤੋਂ ਓਨਟੈਰੀਓ ਸਮਾਨ ਭੇਜਣ ਦੀ ਬਜਾਏ ਓਨਟੈਰੀਓ ਵਾਲਿਆਂ ਨੂੰ ਉੱਥੋਂ ਨਿਊਯਾਰਕ ਤੋਂ ਸਮਾਨ ਮੰਗਾਉਣਾ ਈਜ਼ੀ ਆ ਸਿਮੀਲਰਲੀ ਸਾਡੇ ਵਾਸਤੇ ਇੱਥੇ ਬੀ ਸੀ 'ਚ ਬੈਠਿਆਂ ਕਈ ਵਾਰੀ ਹੋ ਸਕਦਾ ਕੁਝ ਚੀਜ਼ਾਂ ਸਾਨੂੰ ਇੱਥੋਂ ਵਾਸ਼ਿੰਗਟਨ ਸਟੇਟ ਜਾਂ ਓਰੇਗਨ ਤੋਂ ਮੰਗਾਉਣੀਆਂ ਈਜ਼ੀ ਨੇ ਟਰਾਂਸਪੋਰਟੇਸ਼ਨ ਦੇ ਵਿਊ ਪੁਆਇੰਟ ਤੋਂ ਬਜਾਏ ਕਿ ਅਸੀਂ ਉਹਨਾਂ ਨੂੰ ਓਨਟੈਰੀਓ ਜਾਂ ਕਿਊਬੈਕ ਤੋਂ ਮੰਗਾਈਏ ਸੋ ਜੇ ਹੁਣ ਅਮਰੀਕਾ ਵਾਲੀ ਵੀ ਉਹਨਾਂ ਚੀਜ਼ਾਂ ਦੇ ਉੱਪਰ ਹੀ ਕਾਊਂਟਰ ਟੈਰਿਫ ਇੱਥੋਂ ਕੈਨੇਡਾ ਵੱਲੋਂ ਲਗਾਏ ਜਾਂਦੇ ਨੇ ਤਾਂ ਉਹਦਾ ਮਤਲਬ ਇਹ ਹੋਏਗਾ ਕਿ ਕੈਨੇਡਾ ਦੇ ਵਿੱਚ ਇੱਕ ਇਨਸੈਂਟਿਵ ਹੋਏਗਾ ਕਿ ਤੁਸੀਂ ਜਿਹੜਾ ਕੈਨੇਡੀਅਨ ਸਮਾਨ ਹੈ ਉਹ ਖਰੀਦੋ ਭਾਵੇਂ ਉਹ ਕਿਸੇ ਦੂਰ ਦੁਰਾਡੇ ਵਾਲੇ ਸੂਬੇ ਦਾ ਹੋਵੇ ਪਰ ਹੋਵੇ ਕੈਨੇਡੀਅਨ ਸੋ ਇਹ ਜਿਹੜੀਆਂ ਡੀਟੇਲਸ ਨੇ ਇਸ ਵੇਲੇ ਓਟਵਾ ਦੇ ਵਿੱਚ ਫਾਈਨੈਂਸ ਮਿਨਿਸਟਰ ਫਰਾਂਸੁਆ ਫਿਲੀਪ ਸ਼ੈਂਪੇਨ ਵੱਲੋਂ ਐਲਾਨੀਆਂ ਜਾ ਰਹੀਆਂ ਨੇ ਇਸੇ ਹੀ ਕੰਟੈਕਸਟ ਦੇ ਵਿੱਚ ਕਿ ਟ੍ਰੇਡ ਦਾ ਦੇਖੋ ਇੰਪੈਕਟ ਕਿੰਨਾ ਹੋਣਾ ਇਹਨੂੰ ਲੈ ਕੇ ਇੱਕ ਰਿਪੋਰਟ ਹੈ ਜਿਹੜੀ ਕਿ ਬੈਂਕ ਆਫ ਮੋਂਟਰੀਅਲ ਵੱਲੋਂ ਜਾਰੀ ਕੀਤੀ ਗਈ ਹੈ ਬੈਂਕ ਆਫ ਮੋਂਟਰੀਅਲ ਦਾ ਇਹ ਕਹਿਣਾ ਕਿ $28 billion ਦੇ ਜਿਹੜੇ ਐਕਸਪੋਰਟਸ ਉੱਪਰ ਅਮਰੀਕਾ ਨੇ ਹੁਣ ਟੈਰਿਫ ਲਾਤਾ ਇਹ ਕੈਨੇਡਾ ਵੱਲੋਂ ਅਮਰੀਕਾ ਨੂੰ ਭੇਜੇ ਜਾਂਦੇ ਆ ਕੈਨੇਡੀਅਨ ਅਮੈਰੀਕਨ ਟ੍ਰੇਡ ਦਾ ਤਕਰੀਬਨ 5.5% ਹਿੱਸਾ ਬਣਦਾ ਹੈ ਸੋ ਉਂਝ ਦੇ ਦੇਖਣ ਨੂੰ ਲੱਗੇ 5.5% ਕੋਈ ਇੰਨਾ ਵੱਡਾ ਹਿੱਸਾ ਨਹੀਂ ਪਰ ਸਭ ਤੋਂ ਵੱਡਾ ਝਟਕਾ ਜਿਹੜਾ ਇਹਦੇ ਕਰਕੇ ਲੱਗਣਾ ਉਹ ਹੈ ਅਨਸਰਟਨਟੀ ਜਿਹੜੀ ਬਿਜ਼ਨਸ ਇਨਵੈਸਟਮੈਂਟ ਦੇ ਵਿੱਚ ਜੋ ਅਨਿਸ਼ਚਿਤਤਾ ਪੈਦਾ ਹੋ ਜਾਣੀ ਆ ਉਹ ਸਭ ਤੋਂ ਵੱਡਾ ਨੁਕਸਾਨ ਇਸ ਟ੍ਰੇਡ ਵਾਰ ਦਾ ਹੋਣਾ ਹੈ ਬੀਮੋ ਦੀ ਰਿਪੋਰਟ ਮੁਤਾਬਕ ਕੈਨੇਡੀਅਨ GDP ਦਾ 0.5% ਦਾ ਨੁਕਸਾਨ ਹੋ ਸਕਦਾ ਬਿਕਾਜ਼ ਆਫ ਦਾ ਟ੍ਰੇਡ ਵਾਰ ਅਤੇ ਜੇ ਤੁਸੀਂ ਦੇਖੋ ਕਿ 2025 ਦੇ ਵਿੱਚ ਕਿਹੜੀਆਂ ਉਹ ਚੀਜ਼ਾਂ ਸੀ ਜਿਹੜੀਆਂ ਕਿ ਕੈਨੇਡਾ ਵੱਲੋਂ ਅਮਰੀਕਾ ਨੂੰ ਭੇਜੀਆਂ ਗਈਆਂ ਜਿਨ੍ਹਾਂ ਦੇ ਉੱਪਰ ਹੁਣ ਟੈਰਿਫ ਲੱਗ ਚੁੱਕਾ ਤਾਂ ਇਹ US ਦੇ ਇੰਟਰਨੈਸ਼ਨਲ ਟ੍ਰੇਡ ਡਿਪਾਰਟਮੈਂਟ ਟ੍ਰੇਡ ਕਮਿਸ਼ਨ ਦਾ ਡੇਟਾ ਹੈ ਇਹ ਉਹਦੇ ਮੁਤਾਬਕ ਸਭ ਤੋਂ ਵੱਡਾ ਇੰਪੈਕਟ ਜਿਹੜੀਆਂ ਚੀਜ਼ਾਂ 'ਤੇ ਪੈਣਾ ਉਹ ਹੈ ਇਲੈਕਟ੍ਰੋਨਿਕਸ ਅਤੇ ਇਲੈਕਟ੍ਰੀਕਲ ਇਕਵਿਪਮੈਂਟ ਕੈਨੇਡਾ ਨੇ 2025 ਦੇ ਵਿੱਚ $4.41 billion ਦੇ ਇਲੈਕਟ੍ਰੋਨਿਕਸ ਅਤੇ ਇਲੈਕਟ੍ਰੀਕਲ ਇਕੁਇਪਮੈਂਟ ਭੇਜੇ ਸੀ ਅਮਰੀਕਾ ਨੂੰ ਦੂਜੇ ਨੰਬਰ 'ਤੇ ਪਲਾਸਟਿਕਸ ਆਉਂਦੇ ਨੇ $3.1 billion ਤੀਜੇ ਨੰਬਰ 'ਤੇ ਫਰਨੀਚਰ ਬੈਡਿੰਗ ਐਂਡ ਲਾਈਟਿੰਗ ਜੋ ਕਿ ਤਕਰੀਬਨ $2.5 billion ਦੀ ਵੈਲਿਊ ਸੀ ਇੰਡਸਟਰੀਅਲ ਮਸ਼ੀਨਰੀ ਆਲਮੋਸਟ $1.6 billion ਪੇਪਰ ਅਤੇ ਪੇਪਰ ਬੋਰਡ ਆਈਟਮਸ $1.34 billion ਸੋ ਇਹ ਇੰਡਸਟਰੀਜ਼ ਨੇ ਜਿਨ੍ਹਾਂ ਨੂੰ ਸਭ ਤੋਂ ਜ਼ਿਆਦਾ ਇੰਪੈਕਟ ਹੋਣਾ ਸੂਬੇ ਕਿਹੜੇ ਕਿਹੜੇ ਨੇ ਜਿਨ੍ਹਾਂ ਨੂੰ ਸਭ ਤੋਂ ਜ਼ਿਆਦਾ ਇਹਦੀ ਮਾਰ ਝੱਲਣੀ ਪੈਣੀ ਹੈ ਅਮਰੀਕਾ ਦੇ ਟੈਰਿਫਸ ਦੀ ਆ ਜਿਹੜੀ ਟੋਟਲ ਵੈਲਿਊ ਆਫ ਗੁੱਡਸ ਬਣਦੀ ਆ ਉਹਦੇ ਵਿੱਚੋਂ ਓਨਟੈਰੀਓ ਜੇ ਇਲੈਕਟ੍ਰੋਨਿਕਸ ਦੇ ਹਿਸਾਬ ਨਾਲ ਦੇਖੀਏ ਦੇਖੋ ਇਲੈਕਟ੍ਰੋਨਿਕਸ ਤਕਰੀਬਨ ਇਲੈਕਟ੍ਰੋਨਿਕਸ ਐਂਡ ਇਲੈਕਟ੍ਰੀਕਲ ਇਕੁਇਪਮੈਂਟ ਓਨਟੈਰੀਓ ਨੂੰ ਤਕਰੀਬਨ 9.5 ਬਿਲੀਅਨ ਡਾਲਰ ਦਾ ਜਿਹੜਾ ਇਹਨਾਂ ਦਾ ਜੋ ਵਿਕਰੀ ਕਰਦੇ ਨੇ ਅਮਰੀਕਾ ਨੂੰ ਉਹ ਇੰਪੈਕਟ ਹੋਣ ਵਾਲੀ ਆ। ਬੀ ਸੀ ਦਾ ਨੁਕਸਾਨ ਹੋਏਗਾ 1.8 ਬਿਲੀਅਨ ਡਾਲਰ ਦਾ। ਫਰਨੀਚਰ, ਬੈਡਿੰਗ ਅਤੇ ਲਾਈਟਿੰਗ ਦੇ ਵਿੱਚ ਓਨਟੈਰੀਓ 4.2 ਬਿਲੀਅਨ ਡਾਲਰ ਦਾ ਨੁਕਸਾਨ ਹੋਣਾ, ਬੀ ਸੀ ਨੂੰ 385 ਮਿਲੀਅਨ ਦਾ। ਪਲਾਸਟਿਕਸ, ਓਨਟੈਰੀਓ ਤਕਰੀਬਨ 9.6 ਬਿਲੀਅਨ, ਬੀ ਸੀ 634 ਮਿਲੀਅਨ। ਸੋ ਜਿਹੜੇ ਸੂਬੇ ਸਭ ਤੋਂ ਜ਼ਿਆਦਾ ਇੰਪੈਕਟ ਹੋ ਰਹੇ ਨੇ ਉਹ ਓਨਟੈਰੀਓ, ਕਿਊਬੈਕ ਅਤੇ ਬ੍ਰਿਟਿਸ਼ ਕੋਲੰਬੀਆ ਨੇ। ਅਤੇ ਇੱਕ ਤਾਂ ਹੈਗੀ ਗੱਲ ਵੀ ਜਿਹੜੇ ਡਾਇਰੈਕਟ ਜੋਬ ਲੋਸਿਸ ਹੋਣੇ ਨੇ ਕਿ ਜਿਹੜੀਆਂ ਇੰਡਸਟਰੀਜ਼ ਦੇ ਵਿੱਚ ਟੈਰਿਫ ਨੇ ਉਹਨਾਂ ਦੇ ਵਿੱਚ ਤਕਰੀਬਨ 52,000 ਜੋਬਸ ਐਟ ਸਟੇਕ ਨੇ। ਪਰ ਨਾਲ ਹੀ ਰਿਪਲ ਇਫੈਕਟ ਹੈ ਜਿਹੜੀਆਂ ਕੁਝ ਹੋਰ ਸਪੋਰਟਿੰਗ ਜੋਬਸ ਨੇ। ਹੁਣ ਜੇ ਅਮਰੀਕਾ ਨੂੰ ਜਾਂਦਾ ਸਮਾਨ ਘੱਟ ਜਾਂਦਾ ਜੇ ਸ਼ਿਪਮੈਂਟਸ ਘੱਟ ਜਾਂਦੀਆਂ ਨੇ ਤਾਂ ਟਰੱਕਿੰਗ ਸੈਕਟਰ ਦੇ ਵਿੱਚ ਜੋਬਸ ਦੇ ਨੁਕਸਾਨ ਹੋਣ ਦਾ ਖਤਰਾ ਹੈ। ਟਰੱਕਿੰਗ ਸੈਕਟਰ ਆਲਰੇਡੀ ਕਾਫੀ ਜ਼ਿਆਦਾ ਸਟਰਗਲ ਕਰਦਾ ਰਿਹਾ ਪਿਛਲੇ ਸਮੇਂ ਤੋਂ, ਅਤੇ ਉਹਦੇ ਵਿੱਚ ਜਿਹੜੀਆਂ ਮੁਸ਼ਕਲਾਂ ਨੇ ਉਹ ਹੋਰ ਵੱਧ ਸਕਦੀਆਂ ਨੇ ਕਿਉਂਕਿ ਅਮਰੀਕਾ ਨੂੰ ਜਾਂਦੇ ਸਮਾਨ ਦੀ ਜਿਹੜੀ ਢੋਆ ਢੁਆਈ ਆ ਉਹ ਘੱਟ ਜਾਣੀ ਹੈ ਇਹਨਾਂ ਟੈਰਿਫਸ ਕਰਕੇ। ਫਿਰ ਇਸੇ ਤਰ੍ਹਾਂ ਇਹ ਦੱਸਿਆ ਗਿਆ ਕਿ ਜਿਹੜੀਆਂ ਰਿਲੇਟਡ ਜਿਵੇਂ ਬੁੱਕ ਕੀਪਿੰਗ ਸਰਵਿਸਿਜ਼ ਨੇ ਦੈਟ ਕੁੱਡ ਟੇਕ ਅ ਹਿੱਟ ਐਜ਼ ਵੈਲ। ਸੋ ਜਿਹੜੀਆਂ ਇਨਡਾਇਰੈਕਟ ਜੋਬ ਲੋਸਿਸ ਨੇ ਉਹ ਵੀ ਤਕਰੀਬਨ 35,000 ਜੋਬਸ ਦਾ ਨੁਕਸਾਨ ਹੋ ਸਕਦਾ ਸਿਰਫ ਅਤੇ ਸਿਰਫ ਜਿਹੜੇ ਆਹ ਨਵੇਂ ਟੈਰਿਫ ਲੱਗੇ ਨੇ 50% ਦੇ ਔਨ 28 ਬਿਲੀਅਨ ਡਾਲਰਸ ਵਰਥ ਆਫ ਗੁੱਡਸ। 28 ਬਿਲੀਅਨ ਮੈਂ ਇੱਕ ਵਾਰ ਫਿਰ ਦੱਸ ਦਵਾਂ ਇਸ ਕਰਕੇ ਆ ਕਿਉਂਕਿ ਕੁਝ ਮੀਡੀਆ ਦੇ ਵਿੱਚ ਇਹ ਨੰਬਰ 20 ਬਿਲੀਅਨ ਰਿਪੋਰਟ ਹੁੰਦਾ। ਉਹ 20 ਬਿਲੀਅਨ US ਡਾਲਰਸ ਲਿਸਟ ਕਰਦੇ ਆ, ਜਦੋਂ ਤੁਸੀਂ ਉਹਨੂੰ ਕਨਵਰਟ ਕਰਕੇ ਵੇਖਦੇ ਹੋ ਤਾਂ ਉਹ ਤਕਰੀਬਨ ਕੈਨੇਡੀਅਨ ਡਾਲਰ ਦੀ ਵੈਲਿਊ ਦਾ 28 ਬਿਲੀਅਨ ਡਾਲਰ ਬਣਦਾ ਹੈ। ਸੋ ਇਹ ਜਿਹੜੀ ਸਥਿਤੀ ਹੈ ਇਸ ਵੇਲੇ ਬਣੀ ਹੈ, ਅਤੇ ਕੈਨੇਡਾ ਵੱਲੋਂ ਜਿਹੜੇ ਆਪਣੇ ਰਿਟੈਲੀਟਰੀ ਕਾਊਂਟਰ ਮੈਜਰਸ ਨੇ ਉਹ ਇਸ ਵੇਲੇ ਐਲਾਨੇ ਜਾ ਰਹੇ ਨੇ। ਓਟਵਾ ਦੇ ਵਿੱਚ ਅਨਾਊਂਸਮੈਂਟ ਕੀਤੀ ਜਾ ਰਹੀ ਹੈ। ਜਿਹੜੀ ਇਸ ਵੇਲੇ ਯਾਰ ਦੇਖੋ ਟ੍ਰੇਡ ਵਾਰ ਬਣ ਗਈ ਆ, ਟ੍ਰੇਡ ਵਾਰ ਦਾ ਇੱਕ ਕੱਲ੍ਹ ਇੰਪੈਕਟ ਇਹ ਵੀ ਦੇਖਣ ਨੂੰ ਮਿਲਿਆ ਕਿ ਡੱਗ ਫੋਰਡ ਨੇ ਇਹੋ ਜਿਹੀਆਂ ਟਿੱਪਣੀਆਂ ਕੀਤੀਆਂ ਕੱਲ੍ਹ ਡੋਨਲਡ ਟਰੰਪ ਬਾਰੇ, ਕਿਉਂਕਿ ਉਸ ਤੋਂ ਪਹਿਲਾਂ ਟਰੰਪ ਨੇ ਆਪਣੇ ਸੋਸ਼ਲ ਮੀਡੀਆ 'ਤੇ ਮਾਰਕ ਕਾਰਨੀ ਬਾਰੇ ਅਤੇ ਫਿਰ ਡੱਗ ਫੋਰਡ ਬਾਰੇ ਟਿੱਪਣੀਆਂ ਬੜੀਆਂ ਗਲਤ ਦੀਆਂ ਕੀਤੀਆਂ ਸੀ, ਅਤੇ ਡੱਗ ਫੋਰਡ ਨੇ ਉਹਨੂੰ ਹੋਰ ਵੀ ਅੱਗੇ ਐਸਕਲੇਟ ਕਰ ਦਿੱਤਾ। ਕਿਉਂਕਿ ਡੱਗ ਫੋਰਡ ਨੇ ਪਹਿਲਾਂ ਇਹ ਕਹਿਤਾ ਸੀ ਗੱਲ ਕਿ ਜਿਹੜੀ ਬਿਜਲੀ ਅਸੀਂ ਭੇਜਦੇ ਹਾਂ ਅਮਰੀਕਾ ਨੂੰ ਉਹਦੇ ਉੱਪਰ ਕੋਈ ਟੈਕਸ ਵਗੈਰਾ ਲਾ ਦਿੰਦੇ ਹਾਂ ਤਾਂ ਕਿ ਬਿਜਲੀ ਅਮਰੀਕਨਾਂ ਵਾਸਤੇ ਮਹਿੰਗੀ ਹੋਵੇ। ਅਤੇ ਡੋਨਲਡ ਟਰੰਪ ਨੇ ਕੱਲ੍ਹ ਇਹ ਲਿਖਿਆ, ਕਹਿੰਦੇ ਲੋਟਸ ਆਫ ਬਲਸਟਰ ਫਰੋਮ ਡੱਗ ਫੋਰਡ ਹੂ ਇਜ਼ ਦੀ ਪ੍ਰੀਮੀਅਰ ਆਫ ਦੀ ਕੈਨੇਡੀਅਨ ਪ੍ਰੋਵਿੰਸ ਆਫ ਓਨਟੈਰੀਓ ਬਟ ਹੂ ਇਜ਼ ਬੈਟਰ ਨੋਨ ਐਜ਼ ਦੀ ਲੈਸ ਕੈਰਿਜ਼ਮੈਟਿਕ ਇੰਟੈਲੀਜੈਂਟ ਐਂਡ ਓਵਰਆਲ ਅਨਇੰਪ੍ਰੈਸਿਵ ਬ੍ਰਦਰ ਆਫ ਦਾ ਲੇਟ ਗ੍ਰੇਟ ਰੌਬ ਫੋਰਡ। ਡੱਗ ਫੋਰਡ ਦੇ ਭਰਾ ਰੌਬ ਫੋਰਡ ਜਿਹੜੇ ਖੁਦ ਕਾਫੀ ਕੰਟਰੋਵਰਸ਼ੀਅਲ ਵੀ ਰਹੇ ਸੀ ਵੈਸੇ, ਉਹ ਟੋਰੋਂਟੋ ਦੇ ਮੇਅਰ ਹੁੰਦੇ ਸੀ ਅਤੇ ਉਹਨਾਂ ਦੀ ਮੌਤ ਹੋ ਗਈ ਸੀ ਤਕਰੀਬਨ 10 ਸਾਲ ਪਹਿਲਾਂ। ਅਤੇ ਉਹਨਾਂ ਦਾ ਨਾਮ ਇਸ ਪੋਸਟ ਦੇ ਵਿੱਚ ਟਰੰਪ ਨੇ ਲਿਖ ਕੇ ਆਖਿਆ ਵੀ ਰੌਬ ਫੋਰਡ ਵਰਗੀ ਗੱਲ ਨਹੀਂ ਹੈਗੀ ਡੱਗ ਫੋਰਡ ਦੇ ਵਿੱਚ। ਫਿਰ ਇਹਨਾਂ ਨੇ ਲਿਖਿਆ ਅੱਗੇ, ਅਮੈਰੀਕਾ ਹੈਜ਼ ਬੀਨ ਕੈਰਿੰਗ ਕੈਨੇਡਾ ਫੋਰ ਡੈਕੇਡਸ ਬਟ ਨੋ ਲੋਂਗਰ, ਵੀ ਅਸੀਂ ਕੈਨੇਡਾ ਨੂੰ ਚੁੱਕਦੇ ਆਏ ਹਾਂ ਆਪਣੇ ਸਿਰ 'ਤੇ ਇੰਨੇ ਦਹਾਕਿਆਂ ਤੋਂ, ਹੁਣ ਨਹੀਂ ਅਸੀਂ ਕਰਨਾ। USA ਵਿਲ ਆਲਵੇਜ਼ ਬੀ ਫਾਰ ਬਿਗਰ ਰਿਚਰ ਐਂਡ ਸਟਰੋਂਗਰ ਦੈਨ ਕੈਨੇਡਾ, ਕਿ ਅਮਰੀਕਾ ਹਮੇਸ਼ਾ ਹੀ ਕੈਨੇਡਾ ਤੋਂ ਕਿਤੇ ਵੱਡਾ, ਕਿਤੇ ਅਮੀਰ ਅਤੇ ਕਿਤੇ ਮਜ਼ਬੂਤ ਰਹੇਗਾ। ਵਿਦਆਊਟ ਦਾ ਯੂਨਾਈਟਿਡ ਸਟੇਟਸ ਕੈਨੇਡਾ ਕੈਨੋਟ ਸਰਵਾਈਵ, ਅਮਰੀਕਾ ਤੋਂ ਬਗੈਰ ਕੈਨੇਡਾ ਸਰਵਾਈਵ ਨਹੀਂ ਕਰ ਸਕਦਾ। ਇਟਸ ਵੇਅਰ ਦੇ ਗੈਟ ਆਲ ਦੇਅਰ ਮਨੀ ਐਂਡ ਬਿਕੋਜ਼ ਆਫ ਦੇਅਰ ਕਰੰਟ ਬੈਡ ਲੀਡਰਸ਼ਿਪ ਪ੍ਰਾਈਮੈਰਲੀ ਗਵਰਨਰ ਕਾਰਨੀ, ਇੱਕ ਵਾਰ ਫਿਰ ਗਵਰਨਰ ਕਾਰਨੀ ਲਿਖਿਆ ਪ੍ਰਾਈਮ ਮਿਨਿਸਟਰ ਨੂੰ, ਐਂਡ ਹਿਜ਼ ਫਲੰਕੀ ਫੋਰਡ ਦੇ ਵਿਲ ਨੋਟ ਬੀ ਅਲਾਊਡ ਟੂ ਕੀਪ ਟੇਕਿੰਗ ਐਡਵਾਂਟੇਜ ਆਫ ਦ US। ਕਹਿੰਦੇ ਆਪਣੇ ਸਾਰੇ ਪੈਸੇ ਉਹਨਾਂ ਨੂੰ ਅਮਰੀਕਾ ਤੋਂ ਮਿਲਦੇ ਨੇ, ਕਹਿੰਦੇ ਇਸ ਵੇਲੇ ਇੰਨੀ ਮਾੜੀ ਲੀਡਰਸ਼ਿਪ ਆ ਅਤੇ ਗਵਰਨਰ ਕਾਰਨੀ ਅਤੇ ਫਲੰਕੀ ਫੋਰਡ ਦੀ ਹੁਣ ਅਸੀਂ ਚੱਲਣ ਨਹੀਂ ਦੇਣੀ, ਹੁਣ ਉਹ ਸਾਡੇ 'ਤੇ ਸਾਡਾ ਫਾਇਦਾ ਨਹੀਂ ਚੁੱਕ ਸਕਦੇ। ਫਿਰ ਉਹ ਕਹਿੰਦੇ ਰਿਮੈਂਬਰ ਮੱਚ ਆਫ ਦੀ ਇਲੈਕਟ੍ਰੀਸਿਟੀ ਓਇਲ ਐਂਡ ਗੈਸ ਦੈਟ ਕੈਨੇਡਾ ਗੈਟਸ ਇਜ਼ ਟਰਾਂਸਪੋਰਟਡ ਥਰੂ ਦਾ US। ਸਮਵਨ ਸ਼ੁੱਡ ਗੈਟ ਦੀਜ਼ ਕਲਾਊਨਸ ਟੂ ਫਾਲ ਇਨ ਲਾਈਨ। ਇਹ ਮਾਰਕ ਕਾਰਨੀ ਅਤੇ ਡੱਗ ਫੋਰਡ ਬਾਰੇ ਉਹਨਾਂ ਨੇ ਇਹੋ ਜਿਹੀ ਗੱਲ ਲਿਖੀ ਟਰੰਪ ਨੇ ਟਰੂਥ ਸੋਸ਼ਲ 'ਤੇ, ਔਰ ਦੀ ਕੋਨਸੀਕੁਐਂਸਿਸ ਫੋਰ ਕੈਨੇਡਾ ਵਿਲ ਬੀ ਫਾਰ ਵਰਸ। ਕੈਨੇਡਾਜ਼ ਅਨਇੰਪਲੋਇਮੈਂਟ ਰੇਟ ਇਜ਼ ਨਾਓ 10% ਐਂਡ ਰੈਪਿਡਲੀ ਰਾਈਜ਼ਿੰਗ। ਇਹ ਗੱਲ ਵੈਸੇ ਪਤਾ ਨਹੀਂ 10% ਕਿੱਥੋਂ ਕੱਢਿਆ ਉਹਨਾਂ ਨੇ, ਕਿਉਂਕਿ ਜਿਹੜੀ ਕੈਨੇਡਾ ਦੀ ਆਪਣੀ ਕੈਲਕੂਲੇਸ਼ਨ ਆ ਉਹਦੇ ਮੁਤਾਬਕ ਜਿਹੜਾ ਸਾਡਾ ਇਸ ਵੇਲੇ ਬੇਰੁਜ਼ਗਾਰੀ ਦਾ ਰੇਟ ਆ ਉਹ 6.4% 'ਤੇ ਆ। ਅਤੇ ਜੇ ਅਮਰੀਕਾ ਜਿਵੇਂ ਬੇਰੁਜ਼ਗਾਰੀ ਦੀ ਦਰ ਕੈਲਕੂਲੇਟ ਕਰਦਾ, ਜੇ ਉਸ ਹਿਸਾਬ ਨਾਲ ਕੈਲਕੂਲੇਟ ਕਰੀਏ ਤਾਂ ਫਿਰ ਜਿਹੜੀ ਇਹ ਅਨਇੰਪਲੋਇਮੈਂਟ ਦੀ ਦਰ ਹੈ ਕੈਨੇਡਾ 'ਚ ਇਹ 6% ਤੋਂ ਵੀ ਥੱਲੇ ਹੈ, 5.8 ਦੇ ਨੇੜੇ ਤੇੜੇ ਰਹਿ ਜਾਂਦੀ ਆ। ਸੋ 10% ਵਾਲੀ ਜਿਹੜੀ ਗੱਲ ਆ ਕੈਨੇਡਾ 'ਚ ਬੇਰੁਜ਼ਗਾਰੀ ਦਰ ਦੀ, ਉਹ ਟਰੰਪ ਨੇ ਪਤਾ ਨਹੀਂ ਕਿੱਥੋਂ ਕੱਢੀ ਆ। ਫਿਰ ਉਹਨਾਂ ਨੇ ਲਿਖਿਆ ਕਿ ਦੇਅਰ ਬਿਜ਼ਨਸਿਸ ਆਰ ਫਲੀਇੰਗ ਫੋਰ ਦ ਯੂਨਾਈਟਿਡ ਸਟੇਟਸ ਐਂਡ ਇਟਸ ਆਲ ਬਿਕੋਜ਼ ਆਫ ਦੇਅਰ ਬੈਡ ਫੇਲਡ ਪੋਲਿਸੀਜ਼ ਐਂਡ ਇਨੈਪਟ ਲੀਡਰਸ਼ਿਪ। ਵੀ ਕੈਨੇਡਾ ਤੋਂ ਬਿਜ਼ਨਸ ਬੰਦ ਹੋ ਕੇ ਅਮਰੀਕਾ ਆ ਰਹੇ ਨੇ ਕਿਉਂਕਿ ਇਹਨਾਂ ਦੀਆਂ ਨਿਕੰਮੀਆਂ ਪੋਲਿਸੀਜ਼ ਨੇ ਅਤੇ ਇਹਨਾਂ ਦੀ ਨਾਕਾਮ ਲੀਡਰਸ਼ਿਪ ਹੈ। ਦ ਡੇਜ਼ ਆਫ ਰਿਪਿੰਗ ਆਫ ਆਰ ਫਾਰਮਰਸ ਐਂਡ ਬਿਜ਼ਨਸਿਸ ਆਰ ਓਵਰ, ਥੈਂਕ ਯੂ ਫੋਰ ਯੂਰ ਅਟੈਨਸ਼ਨ ਟੂ ਦਿਸ ਮੈਟਰ। ਇਹ ਗੱਲਾਂ ਕੱਲ੍ਹ ਡੋਨਲਡ ਟਰੰਪ ਨੇ ਲਿਖੀਆਂ ਆਪਣੇ ਟਰੂਥ ਸੋਸ਼ਲ 'ਤੇ। ਜਦੋਂ ਕੱਲ੍ਹ ਇੱਕ ਵੱਖਰੀ ਅਨਾਊਂਸਮੈਂਟ ਵਾਸਤੇ ਡੱਗ ਫੋਰਡ ਓਨਟੈਰੀਓ ਦੇ ਵਿੱਚ ਇੱਕ ਅਨਾਊਂਸਮੈਂਟ ਕਰ ਰਹੇ ਸਨ ਇੱਕ ਹਾਊਸਿੰਗ ਪ੍ਰੋਜੈਕਟ ਵਿਖੇ, ਉੱਥੇ ਉਹਨਾਂ ਨੂੰ ਪੁੱਛਿਆ ਗਿਆ ਵੀ ਆਹ ਦੇਖੋ ਤੁਹਾਡੇ ਵਾਸਤੇ ਇਹੋ ਜਿਹੀਆਂ ਗੱਲਾਂ ਆਖੀਆਂ ਨੇ ਟਰੰਪ ਨੇ, ਤਾਂ ਡੱਗ ਫੋਰਡ ਨੇ ਅੱਗਿਓਂ ਜਿਹੜੇ ਜਵਾਬ ਦਿੱਤੇ, ਉਹਨਾਂ ਨੇ ਵੱਖੋ ਵੱਖਰੇ ਸਮੇਂ 'ਤੇ ਮਤਲਬ ਆਪਣੀ ਪੂਰੀ ਕਾਫੀ ਲੰਬੀ ਜਵਾਬਾਂ ਦੀ ਲੜੀ ਵਿੱਚ ਇਹ ਗੱਲਾਂ ਆਖੀਆਂ, ਪਰ ਉਹਦਾ ਤਕਰੀਬਨ 1.25 ਮਿੰਟ ਦਾ ਇੱਕ ਕੈਪਸੂਲ ਆ ਕਿ ਡੱਗ ਫੋਰਡ ਨੇ ਡੋਨਲਡ ਟਰੰਪ ਬਾਰੇ ਕੀ ਕੁਝ ਕਿਹਾ ਕੱਲ੍ਹ ਦੀ ਉਸ ਪ੍ਰੈਸ ਕਾਨਫਰੰਸ ਦੇ ਵਿੱਚ, ਆਹ ਸੁਣਿਓ।
I don't respond to a dictator like President Trump, a bully like President Trump. As I said before, he's the type of guy in school that would take your lunch money one day, take your toque off your head the next day, and then steal your running shoes. But I'm not going to take any advice off a guy that's the king of bankruptcies, and he's actually tariffing his own people, taxing his own people. And when it comes to the midterms, I have a message to the Americans. Don't vote in a person that's going to kill your jobs. He ran on creating more jobs. Last time I checked, jobs went down in the U.S. and Ontario created more jobs. He ran on reducing the cost of living. Last time I checked, food's more expensive down there. Homes are more expensive. And the reason homes are more expensive because he has a tariff on our lumber, which 33% of all homes that are built in the U.S. use Canadian lumber. So I'm not going to take lessons off President Trump. He's the last guy that I would take any lessons off. I've been in this game a lot longer than he has. I got skin on me like an alligator. And you think an insult from him hurts me? Well, bring it on, buddy. I'm ready. Bring it on. You know something? I've dealt with guys like you my whole life. And guess what? Y'all become losers because you're a loser.
So... ਡੱਗ ਫੋਰਡ ਨੇ ਗੱਲਾਂ ਕੱਲ੍ਹ ਉੱਥੇ ਹੋਰ ਵੀ ਬਥੇਰੀਆਂ ਆਖੀਆਂ, ਕਾਫੀ ਰੰਗੀਨ ਲੈਂਗੁਏਜ ਵੀ ਯੂਜ਼ ਕੀਤੀ ਆ। ਪਰ ਜਿਹੜੀ ਇਹ ਇਸ ਵੇਲੇ ਭਾਵੇਂ ਉਹ ਸ਼ਾਬਦਿਕ ਵਾਰ ਹੋਵੇ ਜਾਂ ਉਹ ਇਕਨੋਮਿਕ ਜੰਗ ਹੋਵੇ, ਇਹਦੇ ਵਿੱਚ ਨਿਰੰਤਰ ਵਾਧਾ ਹੁੰਦਾ ਜਾ ਰਿਹਾ। ਹੁਣ ਅੱਜ ਦੀ ਇਹ ਅਨਾਊਂਸਮੈਂਟ ਇਸ ਵੇਲੇ ਓਟਵਾ ਦੇ ਵਿੱਚ ਜਾਰੀ ਆ, ਵੱਖੋ ਵੱਖਰੇ ਮਿਨਿਸਟਰਸ ਜਿਹੜੀ ਗੱਲਬਾਤ ਸਾਂਝੀ ਕਰ ਰਹੇ ਨੇ, ਪਰ ਦੇਖਣਾ ਹੋਏਗਾ ਜਵਾਬ ਆਇਆ ਲਓ ਅਮਰੀਕਾ ਵਾਲੇ ਪਾਸਿਓਂ, ਕਿਉਂਕਿ ਅੱਜ ਸਵੇਰ ਤੋਂ ਹੀ ਟਰੰਪ ਵੀ ਅਮਰੀਕਾ ਕੈਨੇਡਾ ਦੁਆਲੇ ਹੋਏ ਆ ਆਪਣੀਆਂ ਟਰੂਥ ਸੋਸ਼ਲ ਵਾਲੀਆਂ ਪੋਸਟਸ ਦੇ ਵਿੱਚ। ਅਤੇ ਸੋ ਜਿਹੜੀ ਆਹ ਅੱਜ ਟ੍ਰੇਡ ਐਸਕਲੇਸ਼ਨ ਆ, ਇਹਦੇ ਜਵਾਬ ਦੇ ਵਿੱਚ ਅਮਰੀਕਾ ਵੱਲੋਂ ਕੀ ਕੀਤਾ ਜਾਂਦਾ, ਦੈਟ ਰਿਮੇਨਸ ਟੂ ਬੀ ਸੀਨ। ਪਰ ਜਿਹੜੀ ਇਹ ਕਹਾਣੀ ਜਿਹੜੇ ਪਾਸੇ ਨੂੰ ਜਾ ਰਹੀ ਆ, ਇਹਨੇ ਚਿੰਤਾ ਹੁਣ ਕਾਫੀ ਵਧਾ ਦੇਣੀ ਆ। ਜਿਹੜੇ ਇਕਨੋਮਿਕ ਇੰਪੈਕਟ ਆ, ਦੈਟ ਇਜ਼ ਗੋਇੰਗ ਟੂ ਬੀ ਕੁਆਇਟ ਰੀਅਲ। ਅਤੇ ਇਹਨੂੰ ਨੈਵੀਗੇਟ ਅੱਜ ਡੋਮਿਨਿਕ ਲੈਬਲਾਂਕ ਨੇ ਗੱਲ ਇਹ ਵੀ ਆਖੀ ਆ, ਜਿਹੜੇ US ਕੈਨੇਡਾ ਟ੍ਰੇਡ ਰਿਲੇਸ਼ਨਸ ਦੇ ਮੰਤਰੀ ਨੇ, ਕਹਿੰਦੇ ਅਸੀਂ ਕੋਈ ਫੋਨ ਦੁਆਲੇ ਬੈਠੇ ਨਹੀਂ ਹੈਗੇ ਵੀ ਫੋਨ ਆਏਗਾ ਆਹ ਚੱਕੀਏ, ਵੀ ਅਸੀਂ ਇੱਦਾਂ ਬੈਠੇ ਇੰਤਜ਼ਾਰ ਨਹੀਂ ਕਰ ਰਹੇ ਅਮਰੀਕਾ ਦੇ ਫੋਨ ਆਉਣ ਦਾ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕੱਲ੍ਹ ਇਹ ਆਖਿਆ ਕਿ ਅਮਰੀਕਾ ਨੂੰ ਆਪਣਾ ਰਵੱਈਆ ਦਰੁਸਤ ਕਰਨਾ ਪਏਗਾ, ਜਦੋਂ ਤੱਕ ਉਹ ਕੈਨੇਡਾ ਦੀ ਸੋਵਰਨਟੀ ਅਤੇ ਕੈਨੇਡਾ ਦੀਆਂ ਜਿਹੜੀਆਂ ਤਰਜੀਹਾਂ ਨੇ ਉਹਦੇ ਪ੍ਰਤੀ ਇੱਕ ਰਿਸਪੈਕਟਫੁਲ ਰਵੱਈਆ ਲੈ ਕੇ ਨਹੀਂ ਆਉਂਦੇ, ਉਦੋਂ ਤੱਕ ਅਸੀਂ ਗੱਲਬਾਤ ਕਰਨ ਲਈ ਤਿਆਰ ਨਹੀਂ ਹੋਵਾਂਗੇ। ਸੋ ਹੁਣ ਅੱਗੇ ਗੱਲਬਾਤ ਦੁਬਾਰਾ ਕੋਈ ਸ਼ੁਰੂ ਹੋਣ ਦੇ ਚਾਂਸਿਸ ਵੀ ਨਜ਼ਰ ਨਹੀਂ ਆ ਰਹੇ। ਹੁਣ ਤਾਂ ਇੱਕ ਤੋਂ ਬਾਅਦ ਇੱਕ ਦੂਜੇ ਵੱਲ ਨੂੰ ਜਿਹੜੇ ਇਕਨੋਮਿਕ ਵਾਰ ਨੇ ਉਹ ਹੋਰ ਵਧਾਏ ਜਾ ਰਹੇ ਨੇ। ਅਤੇ ਨਾਲ ਹੀ ਇਹਦੇ ਵਿੱਚ ਇੱਕ ਗੱਲ ਆ, ਅੱਜ ਨਿਊਯਾਰਕ ਟਾਈਮਸ ਦੇ ਵਿੱਚ ਇੱਕ ਰਿਪੋਰਟ ਛਪੀ ਆ, ਉਹਦੇ 'ਚ ਉਹਨਾਂ ਨੇ ਇਹ ਗੱਲ ਕਹੀ ਆ ਕਿ ਅਸਲ ਦੇ ਵਿੱਚ ਜਿਹੜੀ ਜੇਮਿਸਨ ਗਰੀਅਰ ਨੇ ਡੀਲ ਪ੍ਰਜੈਂਟ ਕੀਤੀ ਸੀ, ਕਹਿੰਦੇ ਉਹ ਰੈਲੇਟਿਵਲੀ ਰੀਜ਼ਨੇਬਲ ਸੀ, ਕਿ ਉਹ ਤਾਂ ਹਾਰਵਰਡ ਲਟਨਿਕ ਨੇ ਵਿੱਚ ਆ ਕੇ ਜਿਹੜੀ ਸਾਰੀ ਕਹਾਣੀ ਸੀ ਉਹ ਖਰਾਬ ਕਰ ਦਿੱਤੀ ਆ, ਕਿ ਜੇ ਕਿਤੇ ਇਹ ਡੀਲ ਹੁੰਦੀ ਆ ਕੈਨੇਡਾ ਅਤੇ ਅਮਰੀਕਾ ਵਿਚਕਾਰ, ਤਾਂ ਉਹ ਲਗਭਗ ਜਿਹੜਾ ਜੇਮਿਸਨ ਗਰੀਅਰ ਵਾਲਾ ਜੋ ਬਲੂ ਪ੍ਰਿੰਟ ਸੀ ਉਹਦੇ ਆਲੇ ਦੁਆਲੇ ਕਿਤੇ ਆ ਕੇ ਗੱਲ ਨਿਬੜ ਸਕਦੀ ਆ। ਪਰ ਉਹ ਹੁਣ ਕਦੋਂ ਹੋਏਗਾ, ਕਿਵੇਂ ਹੋਏਗਾ, ਹੋਏਗਾ ਵੀ ਕਿ ਨਹੀਂ, ਰਿਮੇਨਸ ਟੂ ਬੀ ਸੀਨ।